ਤਾਰਕ ਮਹੱਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਹਾਉ ਭੂਤਮ ਕਥਾ ਸੁਨੀ ਜੈ ਸ੍ਰਵਣੀ ਮਯਾ ਕਰਹੋ ਭਗਵਾਨ ਆਵਤ ਜਾਤ ਤੋ ਪਥ ਪੂਰਨ ਪਾਈਐ ਸੁਖ ਵਿਸਰਾਮ ਸੋਦਤ ਸੋਦਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੇ ਬਹੁ ਨਾਨਕ ਇਕ ਰਾਮ ਨਾਮ ਬਿਨੋ ਅਵਰ ਸਗਲ ਵਿਦ ਊਰੀ ਸੋਦਤ ਸੋਦਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੇ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਵਿਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਾਗ ਹੈ ਪਾਗ ਹੈ
ਧੁਰ ਤੋਂ ਹੀ ਮਾਲਕ ਧੁਰ ਤੋਂ ਪਰ ਜਦੋਂ ਕਿਤੇ ਫਤਿਹ ਦੇ ਭਾਗ ਚੰਗੇ ਘੜੋ ਉਦੋਂ ਫਿਰ ਸੱਤ ਰੰਗ ਪ੍ਰਾਪਤ ਉਹ ਭਾਟਾ ਨੇ ਕਿੱਥੇ ਪਰਖਾਏ ਨੇ ਵੀ ਇੱਥੇ ਨਿਰਣਾ ਕੀਤਾ ਹੈ ਕਿ ਡਬਲ ਭਾਗ ਲਦਾਰ ਜਿੰਨਾ ਤੱਕ ਮੱਥੇ ਦੇ ਭਾਗ ਜਿਹੜੇ ਨੇ ਪ੍ਰਗਟ ਨਹੀਂ ਉਕੜਦੇ ਨਹੀਂ ਚੰਗੇ ਕਰਮ ਜਿੰਨਾ ਤੱਕ ਨਹੀਂ ਹੁੰਦੇ ਆਪਣੋ ਭਰਮਦੇ ਸਿਰ ਤੇ ਬਹੁਤ ਉਹਨਾਂ ਤੱਕ ਜਿਹੜਾ ਜਿੰਦਾ ਸੰਸਾਰ ਦੀ ਦੌੜ ਦਾ ਭਰਮ ਹੈ ਦੁੱਖ ਪ੍ਰਾਪਤ ਕਰ ਫਲ ਘੋਰ ਸਮੁੰਦਰ ਮੈਂ ਬੂਟਕ ਸਿੰਘ ਪਰ ਭਾਟ ਇੱਥੇ ਘੋਰ ਵੀ ਨਿਰਣਾ ਕਹਿੰਦੇ ਆ ਕਹਿੰਦੇ ਪੱਤੇ ਦੇ ਉੱਤੇ ਜਿਹੜੇ ਸਾਫ ਪਏ ਹੋਏ ਸਨ ਕਹਿੰਦੇ ਹੋਏ ਸਹਿਮਤ ਜਦੋਂ ਹੋਈ ਸਤ ਵਿਚਾਰ ਜਹ ਮੰਤਰਾ ਜਗ ਤਾਰਨ ਜਪਿਓ ਜਿਨ ਅਰਜਨ ਦੇਵ ਕਹਿੰਦੇ ਤਤ ਕੱਢੇ ਹੈ ਵਿਚਾਰ ਜਗਤ ਨੂੰ ਤਾਰਨ ਵਾਸਤੇ ਜਿਨ੍ਹਾਂ ਨੇ ਅਵਤਾਰ ਧਾਰ ਉਹਨਾਂ ਨੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਤਿਗੁਰਾਂ ਦੇ ਨਾਮ ਨੂੰ ਹੀ ਜਪ ਲਿਆ ਨਾ ਨਾਮ ਐਸੀ ਵਕਤ ਸਤਿਗੁਰਾਂ ਦੀ ਗੋਦੀ ਵਿੱਚ ਪ੍ਰਾਪਤ ਹੁੰਦੀ ਹੈ ਜਿੱਥੇ ਸਾਨੂੰ ਹਾਰ ਦੇ ਵਿੱਚ ਜਿਹੜੇ ਜਿਹੜੇ ਕੱਢਦੇ ਫਿਰਦੇ ਆ ਨਾ ਜਿਹੜੇ ਚੱਕਰ ਸਾਨੂੰ ਮਿਲਦੇ ਆਉਣ ਤੇ ਜਾਣ ਦੇ ਪੈ ਜਾਣਾ ਇਹ ਦੁੱਖ ਜਦੋਂ ਦੂਰ ਹੁੰਦਾ ਹੈ ਜਦੋਂ ਸਤਿਗੁਰਾਂ ਜਦੋਂ ਸਤਿਗੁਰਾਂ ਪ੍ਰਾਪਤ ਫਿਰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਆਦਾ ਤੋਂ ਉੱਠੀਏ ਭਰਮ ਦੇ ਅਨੁਸਾਰ ਤੇ ਟੁੱਟਾਂ ਖਾਂਦੇ ਆ ਦਰ ਦਰ ਦੀ ਕਰਕੇ ਗੁਰੂ ਸਾਹਿਬ ਨੇ ਤਿੰਨ ਭਾਗਾਂ ਸੱਤ ਸੰਗਤ ਨਾਲ ਲੱਭਿਆ ਕਿਉਂਕਿ ਤਿੰਨਾਂ ਭਾਗ ਹੁਣ ਬਿਨਾਂ ਸੰਗਤ ਤੋਂ ਸੰਗਤ ਨਹੀਂ ਉਸ ਜੀਵ ਦੇ ਉੱਤੇ ਹਾਵੀ ਹੋਣਗੇ ਕੌਣ ਕਾਮ ਕ੍ਰੋਧ ਮੋਹ ਦੁੱਖ ਤੇ ਸੰਸਾਰ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜਿਹੜੇ ਪੰਜੇ ਹਨ ਇਹ ਬਸ ਤੇਰੇ ਅੰਦਰ ਹੀ ਰਹੇ ਨੇ, ਬਾਹਰ ਨਹੀਂ ਕਿਤੇ। ਪਰ ਜੇ ਤੂੰ ਸਤ ਸੰਗਤ ਨਹੀਂ ਕਰਦਾ ਤੈਨੂੰ ਸੁੱਟ ਲੈਣ ਆ ਜਾਣਗੇ, ਤੈਨੂੰ ਤੈਨੂੰ ਫਿਰ ਚੁਰਾਸੀ ਦਾ ਗੇੜਾ ਕੱਢਣਾ ਪਵੇਗਾ ਤੇ ਤੇਰੇ ਅੰਦਰ ਬੈਠੇ ਪੰਜੇ ਅੰਦਰ ਵਸ ਰਹੇ ਨੇ ਤੇ ਤੇਰੇ ਸੁਭ ਗੁਣਾਂ ਨੂੰ ਦੁੱਖੀ ਜਾ ਰਹੇ ਨੇ, ਕਰਕੇ ਕੋਈ ਨਾ ਸੁਣੇ ਪੁਕਾਰਾ। ਜਦੋਂ ਅੰਤਲਾ ਸਮਾਂ ਆਵੇਗਾ ਨਾ ਤਾਂ ਪਰਮੇਸ਼ਵਰ ਸੰਗਾਹ ਦੇ ਵਿੱਚ ਪੇਸ਼ ਹੁੰਦਾ, ਤੇ ਜੇ ਤੂੰ ਇਹਨਾਂ ਦੇ ਹੀ ਵਸ ਪਿਆ ਰਿਹਾ ਤੇ ਫਿਰ ਉੱਥੇ ਤੇਰੀ ਸਿੱਖਣ ਵਿਚਾਰ ਉੱਥੇ ਤੇਰਾ ਕਿਸੇ ਨੇ ਵਿਕਾਸ, ਕਿਉਂਕਿ ਜਿਹਨੇ ਸਾਥ ਦੇਣਾ ਹੈ ਉਸ ਸਾਥ ਦੇਣ ਵਾਲੇ ਨੂੰ ਬਖਸ਼ੀ ਨਹੀਂ, ਕਿਸੇ ਦਾ ਹੁਕਮ ਕੀਤਾ ਪਾਣੀ ਪੜ ਪਰ ਇਸ ਬੰਦੇ ਤੋਂ ਲੱਗਾ ਹੀ ਨਹੀਂ, ਇਸ ਕਰਕੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਤਿੰਨ ਸੰਗਤ ਮੈਲ ਜੈ ਸੰਗਤ ਨਹੀਂ ਕਰਦੇ ਗੁਰਮੁਖ ਤੋਂ ਫਿਰ ਸਾਡੇ ਅੰਦਰ ਮੈਲ ਲੁੱਟ ਲੈਣਗੇ, ਸਾਡੇ ਅੰਦਰ ਹਲ ਵਖੇਟ ਕੇ ਅਵਰ ਮੈਲਾਂ ਪਰ ਕਰਕੇ ਗੁਰਮੁਖ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਖਸ਼ਿਸ਼ ਕਰਕੇ ਸਾਨੂੰ ਇੱਕ ਭਾਗ ਬਖਸ਼ਿਆ ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਬਾਣੀ ਪੜ੍ਹਦੇ ਹਾਂ। ਹੁਣ ਅੱਜ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਆਪਾਂ ਆਪਣੇ ਮਨ ਗੁਰਮੁਖਾਂ ਨੂੰ ਸਾਗਰ ਸਤਿਗੁਰੂ ਪਾਤਸ਼ਾਹ ਮਹਾਰਾਜ ਚਰਨਾਂ ਦੇ ਨਾਲ ਲਗਾ ਕਰਕੇ ਕਰਕੇ
ਵਾਹਿਗੁਰੂ ਜੀ ਕਾਰਕ ਮਹੱਲਾ ਪੰਜਵਾ ਪੈ ਪੁੰਤ ਗੋਬਿੰਦ ਚਰਨ ਨੇ ਤਸਿਆਓ।
ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਕਾਰਕ ਰਾਗ ਦੀ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਕਰਕੇ ਕੌਣ ਹੈ ਪਰਮੇਸ਼ਰ ਜਿਹੜਾ ਤੈਨੂੰ ਸੁੱਖ ਦੇਣ ਵਾਲਾ ਜਿਹੜਾ ਤੇਰੇ ਤੇ ਵਕਤ ਕਰਨ ਵਾਲਾ ਐਸਾ ਗੋਬਿੰਦ ਸੁਖ ਪਰਮੇਸ਼ਰ ਵਾਹਿਗੁਰੂ ਉਹ ਧਰਤੀ ਦੀ ਰੱਖਿਆ ਕਰ ਐਸਾ ਮਾਲਕ ਦੀ ਰੱਖਿਆ ਕਰ ਫਿਰ ਐਸਾ ਹੈ ਜੋ ਪਰਮੇਸ਼ਰ ਵਾਹਿਗੁਰੂ ਚਾਹੁੰਦਾ ਹੈ ਕਿਹੜੀ ਚਾਹੁੰਦਾ ਹੈ ਫਿਰ ਕੀ ਕਰਨਾ ਪਵੇਗਾ ਕਹਿੰਦੇ ਫਿਰ ਚਰਨ ਨਿੱਤ ਜਾਓ ਭਾਵ ਉਸ ਬਾਲਕ ਦੇ ਚਰਨਾਂ ਨੂੰ ਸਿੱਖ ਕੇ ਪਰਮੇਸ਼ਰ ਦੇ ਚਰਨਾਂ ਦੀ ਆਰਾਧਨਾ ਬਾਲਕ ਦੇ ਚਰਨਾਂ ਦੇ ਨਾਲ ਜੁੜ ਜਾ ਕਿ ਵੈਕੁੰਠ ਦੀ ਪ੍ਰਾਪਤੀ ਕਰੋ। ਹੁਣ ਵੈਕੁੰਠ ਹੈ ਕੀ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੈਕੁੰਠ ਗੋਬਿੰਦ ਚਰਨ ਨਿੱਤ ਤੇ ਆਓ, ਕਹਿੰਦੇ ਸਤਿਗੁਰਾਂ ਦੇ ਜਿਹੜੇ ਚਰਨ ਹਨ ਨਾ ਜਿਹੜੇ ਗੋਬਿੰਦ ਦੇ ਚਰਨ ਨੇ ਗੁਰਮੁਖਾਂ ਦੀ ਵੈਕੁੰਠ ਹੈ। ਗੁਰਮੁਖੋਂ ਵੈਕੁੰਠ ਉਹੀ ਹੈ ਨਾ ਜਿੱਥੇ ਸੁੱਖ ਹੋਵੇ, ਜਿੱਥੇ ਕੋਈ ਦੁੱਖ ਦੀ ਪ੍ਰਾਪਤੀ ਨਾ ਹੋਵੇ, ਜਿੱਥੇ ਕੋਈ ਦੁੱਖ ਦੇਖਣ ਨੂੰ ਨਾ ਮਿਲੇ। ਤੇ ਦੁੱਖ ਕਿੱਥੇ ਦੂਰ ਜਾਂਦੇ ਨੇ? ਦੁੱਖ ਜਾਂਦੇ ਨੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗਣ ਦੇ ਨਾਲ ਦੂਰ ਹੋ ਜਾਂਦੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕੀ ਹਨ? ਸੁੱਖਾਂ ਦਾ ਸਾਗਰ ਗੁਰੂ ਦੇ ਚਰਨ ਇਹੋ ਜਿਹੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਰਸਿੱਖ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਧਰਮ ਅਰਥ ਕਾਮ ਭੋਗ ਚਾਰ ਪਦਾਰਥ ਚਾਹੁੰਦਾ ਹੈ ਧਰਮ ਦੇ ਵਿੱਚ ਪ੍ਰਪੱਕ ਹੋ ਜਾਵਾਂ। ਇਸੇ ਪ੍ਰਕਾਰ ਹਰ ਜਿਹੜੇ ਸਾਰੇ ਭਾਵ ਕੰਮ ਜਿਹੜੇ ਪੂਰੇ ਹੋ ਜਾਣ
ਇਸੇ ਪ੍ਰਕਾਰ ਕਾਮ ਮਨੋ ਕਾਮਨਾ ਪੂਰਨ ਹੋ ਜਾਂਦੀ। ਗੁਰਮੁਖ ਪਿਆਰਿਓ ਇਸੇ ਪ੍ਰਕਾਰ ਅਰਥ ਪਦਾਰਥ ਮਿਲ ਜਾਣ, ਕਾਮਨਾਵਾਂ ਪੂਰੀਆਂ ਹੋ ਜਾਣ ਤੇ ਮੁਕਤੀ ਵੀ ਪ੍ਰਾਪਤ ਹੋ ਜਾਵੇ। ਆਪ ਮੈਂ ਜੰਮਣ ਤੇ ਮਰਨ ਦੇ ਚੱਕਰਾਂ ਦੇ ਵਿੱਚ ਕਰਮ ਹਰ ਪਦਾਰਥ ਅਸੁਰਾਂ ਦੇ ਚਰਨਾਂ ਦੇ ਵਿੱਚ। ਤੇ ਜਿੱਥੇ ਇਹ ਚਾਰ ਪਦਾਰਥ ਨੇ ਇੰਨੇ ਜ਼ਿਆਦਾ ਸੁੱਖ ਨੇ, ਜੋ ਕੀ ਹੈ ਗੁਰਮੁਖੋ ਦਾ ਸੁਖ ਹੈ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਰਕੇ ਸਮਝਾਉਂਦੇ ਹੈ। ਮਾਲਕ ਕਹਿੰਦੇ ਬੈਕੁੰਠ ਗੋਬਿੰਦ ਚਰਨ ਨਿਥਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨ ਨੇ ਬੈਕੁੰਠਾ ਸੁੱਖ ਹੈ, ਇਸ ਕਰਕੇ ਇਸ ਹੀ ਸਤਿਗੁਰਾਂ ਦੇ ਚਰਨਾਂ ਨੂੰ ਸਮਝਾਉਣਾ ਬੈਕੁੰਠ। ਇਸ ਕਰਕੇ ਜਿੱਥੇ ਦਵੈਤ ਨਾਸ ਹੋ ਜਾਵੇ, ਦਵੈਤ ਭਾਵੇਂ ਉਹਦੇ ਵਿਧਾ ਦੂਰ ਹੋ ਜਾਵੇ, ਦੁਰਮਤ ਨਾਸ ਹੋ ਜਾਵੇ, ਸਤਿਗੁਰੂ ਮਹਾਰਾਜ ਸਾਹਿਬ ਚਰਨ ਹਨ ਇੱਥੇ ਸਭ ਕੁਝ ਹੋ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਰਦੇ ਆ ਮਾਲਕ ਕਹਿੰਦੇ ਐਸੇ ਸਤਿਗੁਰਾਂ ਦੇ ਜਿਹੜੇ ਚਰਨ ਹਨ ਨਾ ਉਹਨਾਂ ਚਰਨਾਂ ਦੀ ਸੇਵਾ ਕਰ ਲੈਣਾ ਕਰ। ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਮੁਕਤੀ ਦਾ ਇੱਕ ਪਦਾਰਥ ਹੈ, ਹਰ ਮਿਲਦਾ ਕਿੱਥੇ ਹੈ? ਸਾਧੂਆਂ ਦੀ ਸੰਗਤ ਦੇ ਵਿੱਚ, ਆਤਮਾ ਦੀ ਸੰਗਤ ਦੇ ਵਿੱਚ ਜਾ ਕਰ ਪ੍ਰਾਪਤ ਹੋ ਜਾਂਦੀ। ਕਿਉਂ? ਸਤ ਸੰਗਤ ਕਰੀ ਪਰਮੇਸ਼ਰ ਦੇ ਨਾਮ ਨੂੰ ਜਪੀ। ਇਸ ਕਰਕੇ ਮੁਕਤ ਪਦਾਰਥ ਸਾਧੂ ਸੰਗਤ। ਗੁਰਮੁਖੋ ਕਿਹੜੀ ਮੁਕਤੀ? ਜਿਸ ਤਰੀਕੇ ਦੇ ਨਾਲ ਚਾਰ ਮੁਕਤੀਆਂ ਮੰਨੀਆਂ ਨੇ ਵੈਸ਼ਨੋ ਵਾਲਿਆਂ, ਇਸ ਤਰ੍ਹਾਂ ਸਰੂਪ ਮੁਕਤੀ, ਸਲੋਕ ਮੁਕਤੀ, ਸਬੀਰ ਮੁਕਤੀ ਤੇ ਸਜੁਜ ਮੁਕਤੀ, ਚਾਰ ਪ੍ਰਕਾਰ ਦੀਆਂ ਮੁਕਤੀਆਂ। ਜਿਸ ਤਰ੍ਹਾਂ ਸਲੋਕ ਮੁਕਤੀ, ਸਲੋਕ ਮੁਕਤੀ ਕੀ ਹੈ? ਉੱਥੇ ਜਿਸ ਤਰ੍ਹਾਂ ਦਾ ਉਹ ਸਲੋਕ ਦੇ ਵਿੱਚ ਪਹੁੰਚ ਜਾਣਾ ਤੇ ਉਹੋ ਜਿਹੀ ਪ੍ਰਾਪਤ ਹੋ ਜਾਣਾ। ਇਸੇ ਪ੍ਰਕਾਰ ਸਰੂਪ ਮੁਕਤੀ, ਸਰੀਰ ਮੁਕਤੀ, ਕਿਸ ਤਰੀਕੇ ਦੇ ਨਾਲ ਉਹੋ ਜਿਹਾ ਸਰੂਪ ਪ੍ਰਾਪਤ ਹੋ ਜਾਣਾ। ਇਸੇ ਪ੍ਰਕਾਰ ਸਬੀ ਮੁਕਤੀ, ਸਬੀ ਮੁਕਤੀ ਹੈ ਕੋਲ ਹੀ ਚਲੇ ਜਾਣਾ। ਜੁਜ ਮੁਕਤੀ ਕੀ ਹੈ? ਜਿਸ ਤਰੀਕੇ ਦੇ ਨਾਲ ਲੈਤਾ ਕਰਨੀ ਤੇ ਜਿਸ ਤਰ੍ਹਾਂ ਗੁਰਮੁਖ ਪਿਆਰਿਓ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨਾ, ਨਾਸ ਕਰਨਾ ਤੇ ਪੈਦਾ ਕਰਨਾ, ਇਹ ਦੋ ਚੀਜ਼ਾਂ ਜਾਂ ਪਾਲਣਾ ਕਰਨੀ, ਜੀਵਾਂ ਨੂੰ ਰੋਜ਼ੀ ਰੋਟੀ ਦੇਣੀ, ਤੇ ਜਿਹੜੀਆਂ ਚੀਜ਼ਾਂ ਨੇ ਪਰਮੇਸ਼ਰ ਆਪਣੇ ਕੋਲ ਜਾਣੀ। ਬਾਕੀ ਜਿਸ ਤਰੀਕੇ ਦੇ ਨਾਲ ਸਜੁਜ ਮੁਕਤੀ, ਭਾਵੇਂ ਹਜ਼ਾਰਾਂ ਸਰੀਰ ਧਾਰਨ ਕਰਕੇ ਹਜ਼ਾਰਾਂ ਕੰਮ ਸੁਖਵਾਰ ਕਰ ਆਵੇ, ਕਹਿੰਦੇ ਸਜੁਜ ਮੁਕਤੀ। ਪਰ ਇਹ ਚਾਰ ਮੁਕਤੀਆਂ ਤੇ ਹਨ, ਜਿਸ ਤਰੀਕੇ ਦੇ ਨਾਲ ਕਿਹੋ ਜਿਹੀਆਂ ਮੁਕਤੀਆਂ ਨੇ ਇਹ ਚੋਹੇ ਮੁਕਤੀਆਂ? ਜਿਸ ਤਰ੍ਹਾਂ ਹੁਣ ਪਾਣੀ ਦੇ ਵਿੱਚ ਲੂਣ ਦਾ ਢੇਲਾ ਪਾ ਦਿੱਤਾ ਜਾਵੇ, ਲੂਣ ਦੀ ਢੇਲੀ ਪਾਣੀ ਦੇ ਵਿੱਚ ਪਾ ਦਿੱਤੀ ਜਾਵੇ, ਪਰ ਉਹ ਘੁਲ ਕਰਕੇ ਪਾਣੀ ਦਾ ਸਰੂਪ ਹੀ ਬਣ ਜਾਂਦਾ। ਪਰ ਜਦੋਂ ਕਿਤੇ ਉਹਨੂੰ ਚੱਕੀਏ ਫਿਰ ਪਤਾ ਲੱਗਦਾ ਕਿ ਇਸਦੇ ਵਿੱਚ ਸਰੂਪ ਹੈ। ਇਸ ਕਰਕੇ ਇੰਨਾ ਕੁ ਫਰਕ ਇਹਨਾਂ ਚੋਹਾਂ ਮੁਕਤੀਆਂ ਦੇ ਵਿੱਚ ਰਹਿੰਦਾ, ਇਹਨਾਂ ਚੋਹਾਂ ਇੰਨਾ ਕੁ ਫਰਕ ਰਹਿੰਦਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ, ਗੁਰੂ ਮਹਾਰਾਜ ਸਿੰਘ ਕਹਿੰਦੇ ਗੁਰਸਿੱਖਾਂ ਜਿਹੜਾ ਤੂੰ ਮੁਕਤੀ ਦਾ ਪਦਾਰਥ ਪ੍ਰਾਪਤ ਕਰਨਾ ਹੈ, ਉਹ ਤੈਨੂੰ ਮਿਲਣਾ ਇੱਕ ਸਾਧੂਆਂ ਦੀ ਸੰਗਤ ਦੇ ਵਿੱਚ, ਉੱਥੇ ਗਿਆਨ ਪ੍ਰਾਪਤ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਤੂੰ ਮੁਕਤੀ ਪ੍ਰਾਪਤ ਕਰਨੀ, ਉਹ ਕਿਹੜੀ ਮੁਕਤੀ ਹੈ? ਕੇਵਲ ਮੁਕਤੀ, ਕੇਵਲ ਮੁਕਤੀ ਪ੍ਰਾਪਤ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਵੇਦ ਹੋ ਜਾ, ਮਾਲਕ ਦੇ ਚਰਨਾਂ 'ਚ ਤਬਦੀਲ ਹੋ ਜਾ, ਤੂੰ ਕੇਵਲ ਮੁਕਤੀ ਨੂੰ ਪ੍ਰਾਪਤ ਕਰਦਾ ਹੈ, ਉਹ ਫਿਰ ਸਾਧੂਆਂ ਦੀ ਸੰਗਤ ਦੇ ਵਿੱਚੋਂ ਇਹ ਗਿਆਨ ਪ੍ਰਾਪਤ ਤੂੰ ਮਹਾਤਮਾ ਦੀ ਸੰਗਤ ਕਰ, ਸਮਾਨ ਦੀ ਸੰਗਤ ਪ੍ਰਾਪਤ ਕਰਦੇ ਹਾਂ, ਫਿਰ ਉੱਥੋਂ ਗੁਰਮੁਖ ਪਿਆਰਿਓ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਮਿਲਦੀ ਕਿਵੇਂ ਆ? ਅੰਮ੍ਰਿਤ ਹਰ ਕਾ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਗੁਰਮੁਖ ਨਾਮ ਹੈ, ਉਹ ਅੰਮ੍ਰਿਤ ਦੀ ਨਿਆਈ ਨੂੰ ਅਮਰ ਕਰ ਦੇ, ਜੰਮਣ ਤੋਂ ਮਰਨ ਦੇ ਚੱਕਰਾਂ ਨੂੰ ਸਿੱਧ ਵਾਲਾ ਐਸਾ ਜਿਹੜਾ ਮਾਲਕ ਦਾ ਨਾਮ ਹੈ, ਉਹ ਸਾਧੂ ਮਹਾਂ ਪ੍ਰਾਪਤ ਹੁੰਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੁਕਤ ਪਦਾਰਥ, ਜਿਹੜੇ ਦਾ ਪਦਾਰਥ ਕੇਵਲ ਮੁਕਤ ਦਾ ਪਦਾਰਥ ਪ੍ਰਾਪਤ ਹੋ ਜਾਵੇਗਾ। ਰਹਾ ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਉਤਮ ਕਥਾ ਸੁਣੀ ਕੈ ਸਰਵਣੀ ਮਾਇਆ ਕਰੋ ਭਗਵਾਨ।
ਹੁਣ ਸਤਿਗੁਰ ਆ ਕੇ ਬੇਨਤੀ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਸ ਤਰ੍ਹਾਂ ਬਖਸ਼ ਕਰਦੇ ਆ, ਬਲ ਕਹਿੰਦੇ ਉਤਮ ਕਥਾ ਸੁਣੀ ਕੈ ਸਰਵਣੀ। ਦੁਬਾਰਾ ਸਾਹਿਬ ਕਹਿੰਦੇ ਤਿੰਨ ਸਥਾਨ ਦਿੱਤੇ ਆ, ਸਥਾਨ ਕਾਹਦੇ ਵਾਸਤੇ ਦਿੱਤੇ ਆ? ਨਾਮ ਬਾਲਕ ਦਾ ਨਾਮ ਸੁਣਨ ਵਾਸਤੇ ਤੈਨੂੰ ਕੰਨ ਦਿੱਤੇ ਗਏ, ਇਸ ਕਰਕੇ ਜਿਹੜੀ ਪਰਮੇਸ਼ਰ ਵਾਹਿਗੁਰੂ ਉੱਤਮ ਕਥਾ ਹੈ ਨਾ, ਸ੍ਰੇਸ਼ਟ ਕਥਾ ਬਾਲਕ ਹੈ, ਜਿਹੜੀ ਕਥਾ ਕੀ ਹੈ, ਜਨਮ ਤੇ ਮਰਨ ਦੇ ਚੱਕਰਾਂ ਨੂੰ ਕੱਟ ਦਿੱਤਾ ਕੰਨਾਂ ਦੇ ਨਾਲ ਬਾਲਕ ਵਾਹਿਗੁਰੂ ਦੀ ਕਥਾ ਸਰਵ ਸਰ, ਜਿਹੜੀ ਕਥਾ ਕੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਹੈ, ਪਾਤਸ਼ਾਹ ਮਹਾਰਾਜ ਉਪਦੇਸ਼ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਹਿੰਦੇ ਮਾਲਕ ਦੀ ਜਿਹੜੀ ਕਥਾ ਉਹ ਨਿਰਾਲੀ ਹੈ, ਉੱਤਮ ਹੈ ਸਭ ਤੋਂ, ਇਸ ਕਰਕੇ ਗੁਰਸਿੱਖਾ ਗੁਰਸਿੱਖ ਕੀ ਚਲੋ ਗੁਰ ਚਾਲੀ। ਗੁਰੂ ਦੀ ਮਰਿਆਦਾ ਦੇ ਵਿੱਚ ਸਤਿਗੁਰਾਂ ਦੀ ਮਰਿਆਦਾ ਨੂੰ ਗ੍ਰਹਿਣ ਕਰ, ਸਤਿਗੁਰਾਂ ਦੀ ਮਰਿਆਦਾ ਦੇ ਵਿੱਚ ਚੱਲੇਗਾ, ਗੁਰੂ ਪਾਤਸ਼ਾਹ ਮਹਾਰਾਜ ਤੇਰੇ ਜੋ ਗੁਰ ਕਹੈ ਸੋਈ ਭਲ ਮਾਨੋ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਕਹਿੰਦੇ ਹਨ ਉਸ ਨੂੰ ਭਲਾ ਕਰਕੇ ਮੰਨ ਲੈ, ਭਲਾ ਕਰਕੇ, ਭਲਾ ਕਰਕੇ ਮੰਨ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ। ਤੇ ਗੁਰਮੁਖੋ, ਜੇ ਗੁਰੂ ਦਾ ਬਚਨ ਨਹੀਂ ਨਾ ਮੰਨਿਆ ਗਿਆ, ਤੇ ਫਿਰ ਜੇ ਗੁਰੂ ਦਾ ਬਚਨ ਨਹੀਂ ਮੰਨਿਆ, ਦੁੱਖ ਜ਼ਰੂਰ ਪ੍ਰਾਪਤ ਹੋ, ਦੁੱਖ ਪ੍ਰਾਪਤ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹਰ ਸਮੇਂ ਰਹੇ, ਜਿਸ ਤਰੀਕੇ ਦੇ ਨਾਲ ਭਾਈ ਮਰਦਾਨਾ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਵਡਿਆਈ ਦਿੱਤੀ। ਵਡਿਆਈ ਦੇਖੋ ਕਿਹੜੀ ਦਿੱਤੀ, ਭਾਈ ਲਫ਼ਜ਼ ਵਰਤਿਆ ਸਤਿਗੁਰੂ ਪਾਤਸ਼ਾਹ ਮਹਾਰਾਜ। ਗੁਰਮੁਖੋ, ਜਿਹੜਾ ਭਰਾ ਹੁੰਦਾ ਨਾ, ਭਰਾ ਭਰਾ ਜਦੋਂ ਪਿਤਾ ਦੀ ਜਿਹੜੀ ਜਾਇਦਾਦ ਹੁੰਦੀ ਹੈ ਨਾ, ਉਹਦੇ ਵਿੱਚ ਅੱਧਾ ਹਿੱਸੇਦਾਰ ਹੁੰਦਾ। ਸਤਿਗੁਰਾਂ ਨੇ ਇੰਨੀ ਵਡਿਆਈ ਭਾਈ ਮਰਦਾਨਾ ਜੀ ਨੂੰ, ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤਾਂ ਹੀ ਉਚਾਰਿਆ ਮਰਦਾਨਾ ਪਹਿਲਾ, ਤੇ ਸਤਿਗੁਰਾਂ ਨੇ ਵਚਨ ਉਚਾਰਿਆ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਰਹਿ ਕਰਕੇ ਭਾਈ ਮਰਦਾਨਾ ਜੀ ਨੇ 45 ਸਾਲ ਭਾਈ ਮਰਦਾਨਾ ਜੀ ਨੂੰ ਪਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਤੁਰੇ ਜਾ ਰਹੇ ਨੇ, ਭੁੱਖ ਲੱਗੀ। ਜਦੋਂ ਭੁੱਖ ਲੱਗੀ ਤਾਂ ਉਹ ਸਵੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਲੰਗਰ ਆਵੇਗਾ, ਭਾਈ ਮਰਦਾਨਾ ਜੀ ਉੱਥੇ ਪੁੱਛੇ ਆ ਦੇ ਹਨ। ਹੁਣ ਨਗਰ ਆਇਆ ਤੇ ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਸਤਿਗੁਰੂ ਪਾਤਸ਼ਾਹ ਜੀ ਨਗਰ ਆਇਆ, ਮੈਂ ਜਾਣ। ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਭਾਈ ਮਰਦਾਨਾ ਜੀ ਆ ਜਾਓ, ਕਿਉਂ ਇਹ ਜਿਹੜੇ ਨਗਰ ਦੇ ਲੋਕ ਨੇ ਨਾ, ਇਹ ਜਾਦੂ ਦੇ ਟੂਣਿਆਂ ਵਾਲੇ ਹੈ। ਹੁਣ ਇੱਥੇ ਜਿਹੜੀ ਗੱਲ ਹੈ ਨਾ, ਇੱਥੇ ਇੱਕ ਗੱਲ ਹੈ ਕਿ ਕਈਆਂ ਨੇ ਬੁੱਧੀਜੀਵੀਆਂ ਨੇ, ਕਿਉਂਕਿ ਅੱਜ ਤਰਕ ਦਾ ਜ਼ਮਾਨਾ ਹੈ, ਕਈਆਂ ਨੇ ਤਰਕ ਕੀਤੀ ਗੱਲ, ਬੁੱਧੀਜੀਵੀਆਂ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਪੜ੍ਹੇ ਲਿਖੇ ਕਹਾਉਂਦੇ ਹੈ, ਉਹਨਾਂ ਨੇ ਇੱਥੇ ਤਰਕ ਕਰ ਦਿੱਤੀ ਹੈ। ਜਿੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਿਆਂ ਨਾ ਜਾ, ਇਹ ਜਾਦੂ ਕਰਦੇ ਲੋਕ, ਜਾਦੂ ਦੇ ਟੂਣਿਆਂ ਵਾਲਾ ਨਗਰ ਹੈ, ਇੱਥੇ ਨਾ ਜਾ। ਭਾਈ ਮਰਦਾਨਾ ਮੰਨਿਆ ਨਹੀਂ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਪਿੱਛੋਂ ਤੁਰੇ ਆਏ ਹਾਂ, ਤੁਹਾਨੂੰ ਆਖਿਆ ਕੁਛ ਛੱਡਣਾ ਹੈ, ਤੇ ਤੁਸੀਂ ਇੱਥੇ ਆਉਣ ਕਰਕੇ ਮਾਲਕ ਹੁਣ ਕਹਿੰਦੇ, ਜਦੋਂ ਉੱਥੇ ਕਹਿੰਦੇ ਨਗਰ ਆਵੇ, ਤਾਂ ਜੇ ਨਗਰ ਆਇਆ ਤਾਂ ਹੁਣ ਕਹਿੰਦੇ ਜਾ ਹੀ ਨਾ, ਮਾਲਕ ਮੈਂ ਜਾਣਾ। ਤੇ ਗੁਰਮੁਖ, ਜਦੋਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਰੁਕਿਆ ਤੇ ਨਹੀਂ ਨਾ ਗਏ, ਉਸ ਭਾਵ ਜਦੋਂ ਭਾਈ ਮਰਦਾਨਾ ਜੀ ਨਾ ਰੁਕੇ ਤੇ ਚਲੇ ਗਏ, ਤੇ ਜਦੋਂ ਨਗਰ ਦੇ ਅੰਦਰ ਗਏ, ਉਹਨਾਂ ਲੋਕਾਂ ਨੇ ਕਹਿੰਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੇਵਕ ਭਾਈ ਮਰਦਾਨਾ ਜੀ ਨੂੰ ਜਾਦੂ ਕਰਕੇ, ਭੇਡੂ ਬਣਾ ਕਰਕੇ ਤੇ ਬੰਨ ਲਿਆ। ਸੂਰਜ ਪ੍ਰਕਾਸ਼ ਦੇ ਵਿੱਚ ਗੁਰਮੁਖਿਆਰੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਭਜਨ ਸਰਵਣ ਕਰਦੇ ਆ ਨਾ, ਉੱਥੇ ਸਾਖੀ ਉਹਨਾਂ ਭੇਡੂ ਬਣਾ ਕਰਕੇ ਬੰਨ ਲਿਆ। ਹੁਣ ਤਰਕੀ ਲੋਕਾਂ ਨੇ ਇੱਥੇ ਇਹ ਗੱਲ ਕੀਤੀ ਕਿ ਜਿਹੜਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਨਾਲ ਰਹਿਣ ਵਾਲਾ ਭਾਈ ਪਰਦਾਨਾ ਤੇ ਉਹ ਭੇਡੂ ਨਹੀਂ ਬਣ ਸਕਦਾ। ਤੇ ਗੱਲ ਵੀ ਸਹੀ ਹੈ, 45 ਸਾਲ ਗੁਰੂ ਸਾਹਿਬ ਦੇ ਨਾਲ ਕੀਰਤਨ ਕੀਤਾ, ਭਾਈ ਪਰਦਾਨਾ ਭੇਡੂ ਕਿੱਦਾਂ ਬਣ ਗਿਆ? ਤਰਕ ਕਰਨ ਵਾਲਿਆਂ ਪਰ ਤਰਕ ਕੀਤੀ ਇੱਥੇ, ਕਿਉਂਕਿ ਬਹੁਤੇ ਪੜ੍ਹੇ ਲਿਖੇ ਕਮਾਉਂਦੇ ਆਪਣੇ ਆਪ ਨੂੰ ਕਿ ਅਸੀਂ ਬਹੁਤ ਜ਼ਿਆਦਾ ਪੜ੍ਹ ਗਏ ਹਾਂ। ਤਰਕਾਂ ਕਰਦੇ ਆ ਸਤਿਗੁਰਾਂ ਦੇ ਇਤਿਹਾਸ ਤੇ, ਤਰਕਾਂ ਕਰਦੇ ਨੇ ਗੁਰੂ ਦੀ ਗੁਰਬਾਣੀ ਤੇ, ਕਿਉਂਕਿ ਆਪਣੇ ਆਪ ਨੂੰ ਪੜ੍ਹੇ ਲਿਖੇ ਕਮਾਉਂਦੇ। ਪਰ ਗੁਰਮਤਿ ਪਿਆਰਿਓ, ਇਹ ਗੱਲ ਯਾਦ ਰੱਖਿਓ, ਕੋਈ ਵੀ ਸਿੱਖ ਜਿੰਨਾ ਤੱਕ ਗੁਰੂ ਦੇ ਹੁਕਮ ਦੇ ਵਿੱਚ ਹੈ ਨਾ, ਗੁਰੂ ਦੇ ਹੁਕਮ ਦੇ ਵਿੱਚ, ਉਸ ਨੂੰ ਗੁਰਮੁਖ ਪਿਆਰਿਓ ਧਰਤੀ ਤੇ ਆਕਾਸ਼ ਪਤਾਲ ਆਦਿ ਗੁਰੂ ਦੇ ਹੁਕਮ ਦੇ ਵਿੱਚ ਕੋਈ ਪੋਸਟ ਦੇ ਉੱਤੇ ਕੁਛ ਵੀ ਨਹੀਂ ਕਰ ਸਕਦਾ ਜਿਹੜਾ ਗੁਰੂ ਦੇ ਹੁਕਮ ਦੇ। ਜਦੋਂ ਗੁਰੂ ਦੇ ਹੁਕਮ ਤੋਂ ਬਾਹਰ ਹੋਏ ਉਦੋਂ ਕੋਈ ਨਾ ਕੋਈ ਦੁੱਖ ਪੈ ਜਾਂਦਾ ਜੀ। ਹੁਣ ਗੱਲ ਇੱਥੇ ਇਹ ਹੈ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਰੋਕਿਆ, ਭਾਈ ਮਰਦਾਨਾ ਜੀ ਨਾ ਜਾਓ ਇਸ ਨਗਰ ਦੇ ਵਿੱਚ ਨਹੀਂ ਜਾਣਾ। ਪਰ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਮੈਂ ਜਾਣਾ। ਹੁਕਮ ਤੋਂ ਵਿੱਚ ਬਾਹਰ ਹੋ ਗਏ, ਜਦੋਂ ਸਤਿਗੁਰੂ ਦੇ ਹੁਕਮ ਤੋਂ ਬਾਹਰ ਹੋਏ, ਸਤਿਗੁਰੂ ਦਾ ਵਚਨ ਨਹੀਂ ਮੰਨਿਆ ਤੇ ਭਾਈ ਮਰਦਾਨੇ ਨੂੰ ਭੇਡੂ ਬਣਨਾ ਪੈ ਗਿਆ। ਪਿਆਰਿਓ, ਜੇ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕਰਾਂਗੇ ਦੁੱਖ, ਜੇ ਭਾਈ ਮਰਦਾਨੇ ਨੇ ਸਤਿਗੁਰਾਂ ਦਾ ਉਦਣ ਵੀ ਬਚਨ ਨਹੀਂ ਨਾ ਮੰਨਿਆ, ਭਾਈ ਮਰਦਾਨੇ ਨੂੰ ਕੌਡੇ ਰੱਖ ਕੇ ਖੜਦੇ। ਸਤਿਗੁਰਾਂ ਨੇ ਜਾਣਿਆ ਆਪਣਾ ਬਿਰਧ ਸਾਡੇ ਨਾਲ ਰਹਿ ਕਰਕੇ ਕੀਰਤਨ ਕਰਦਾ, ਬੰਦਗੀ ਕਰਦਾ, ਸਾਡਾ ਪ੍ਰਾਪਤ ਹੈ ਤੇ ਨਾਲੇ ਅਸੀਂ ਇਸ ਨੂੰ ਭਾਈ ਕਿਹਾ ਤੇ ਜੇ ਅਸੀਂ ਇਹਦੀ ਰਾਖੀ ਨਹੀਂ ਕਰਨੀ ਤਾਂ ਕਿਹਨੇ ਕਰਨੀ? ਗੁਰਮੁਖ ਪਿਆਰਿਓ, ਉਸ ਵੇਲੇ ਭਾਈ ਮਰਦਾਨੇ ਨੂੰ ਕੌਡੇ ਰੱਖ ਤੋਂ ਵੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਾ ਕਰਕੇ ਬਚਾਇਆ ਤੇ ਭੇਡੂ ਬਣੇ ਹੋਏ ਬੱਝੇ ਹੋਏ ਭਾਈ ਮਰਦਾਨੇ ਨੂੰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਾ ਕਰਕੇ ਬਚਾਇਆ। ਉਹ ਜਿਹੜੇ ਜਾਦੂ ਤੇ ਟੂਣਾ ਕਰਨ ਵਾਲੇ ਲੋਕ ਸਨ ਗੁਰਮੁਖ ਪਿਆਰਿਓ, ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੇਖ ਦਿੱਤਾ। ਮਾਲਕ ਨੇ ਧਰਮਸ਼ਾਲਾ ਕਾਇਮ ਕੀਤੀ। ਗੁਰਮੁਖੋ, ਜਦੋਂ ਗੁਰੂ ਕੇ ਬਚਨਾਂ ਤੋਂ ਬਾਹਰ ਹੋ ਜਾਈਏ ਨਾ ਤੇ ਫਿਰ ਜਾ ਕਰਕੇ ਦੁੱਖ ਮਿਲਦੇ ਆ। ਇਸ ਕਰਕੇ ਇੱਥੇ ਸਾਨੂੰ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ, ਭਾਈ ਮਰਦਾਨਾ ਭੇਡੂ ਨਹੀਂ ਬਣਿਆ, ਇੱਥੇ ਸ਼ੰਕਾ ਕਰਦੇ ਜੋ ਇਤਿਹਾਸ ਹੈ ਉਹ ਹੈ, ਇੱਥੇ ਤਰਕਾਂ ਕਰਨ ਦੀ ਕੋਈ ਲੋੜ ਨਹੀਂ। ਸਿਰਫ ਗੱਲ ਹੈ ਸਤਿਗੁਰਾਂ ਦੇ ਹੁਕਮ ਦੀ, ਗੁਰੂ ਦੇ ਬਚਨ ਦੀ, ਤੇ ਗੁਰੂ ਦੇ ਬਚਨ ਨੂੰ ਮੰਨਾਂਗੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰੇ ਸੁੱਖ ਦਿੰਦੇ ਆ। ਗੁਰੂ ਦੇ ਬਚਨ ਤੋਂ ਪਾਸੇ ਹੋਏ, ਜਦੋਂ ਗੁਰੂ ਦੇ ਹੁਕਮ ਤੋਂ ਪਾਸੇ ਹੋਏ ਉਦੋਂ ਗੁਰਮੁਖੋ ਢੇਰਾਂ ਦੇ ਢੇਰ ਦੁਖਾਣ ਕਰਕੇ ਸਾਹਮਣੇ ਹੋ ਜਾਂਦੇ ਨੇ। ਜਿਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਕਰਿਆ, ਗੁਰਸਿੱਖੀ ਚਲੋ ਗੁਰਚਾਲੀ, ਜੋ ਗੁਰ ਕਹੈ ਤੂੰ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਤੇ ਸਤਿਗੁਰਾਂ ਦੀ ਨਿਰਾਲੀ ਕਥਾ ਹੈ। ਜਿਸ ਕਰਕੇ ਗੁਰਸਿੱਖਾ, ਗੁਰੂ ਦੇ ਬਚਨਾਂ ਦੇ ਅਨੁਸਾਰ ਸਤਿਗੁਰਾਂ ਦੇ ਹੁਕਮ ਦੇ ਵਿੱਚ ਰਹਿਣਾ ਕਰ। ਇਸ ਕਰਕੇ ਗੁਰੂ ਸਾਹਿਬ ਜੀ ਦੀ ਉੱਤਮ ਕਥਾ ਸਮੁੱਚਾ ਸਰਵ, ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਦੇ ਉੱਤਮ ਸ੍ਰੇਸ਼ਟ ਸਤਿਗੁਰਾਂ ਦੀ ਕਥਾ ਹੈ ਨਾ, ਉਸ ਨੂੰ ਆਪਣੇ ਕੰਨਾਂ ਦੇ ਵਿੱਚ ਸੁਣ। ਸਤਿਗੁਰਾਂ ਦੀ ਕਥਾ ਨੂੰ ਮਾਇਆ ਕਰੋ ਭਗਵਾਨ, ਇਹ ਭਗਵਾਨ ਮਾਲਕ ਵੱਡੇ ਸਤਿਗੁਰ ਜੀ ਕਿਰਪਾ ਕਰਕੇ ਸਾਡੇ ਤੇ ਮਿਹਰ ਕਰ ਦੇਣਾ ਕਰੋ। ਆਵਤ ਜਾਤ ਤੋਂ ਪਕ ਪੂਰਨ ਪਾਈਐ ਸੁਖ ਵਿਸਰਾਮ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ, ਮਾਲਕ ਕਹਿੰਦੇ ਆਵਤ ਜਾਤ ਦੋ ਪੱਖ ਪੂਰਨ, ਭਾਵ ਜਿਹੜੇ ਆਉਣ ਤੇ ਜਾਣ ਦੇ ਦੋਵੇਂ ਪੱਖ ਸਨ, ਸੰਸਾਰ ਤੇ ਆਉਣਾ ਤੇ ਸੰਸਾਰ ਤੋਂ ਚਲੇ ਜਾਣਾ, ਤੇ ਦੋ ਪੱਖ ਨੇ ਕੀ ਆਉਂਦੇ ਆ ਤੇ ਚਲੇ ਜਾਂਦੇ ਆ, ਗੁਰਮੁਖ ਸੰਸਾਰ ਉੱਤੇ ਦੋ ਪੱਖ। ਇਸ ਕਰਕੇ ਆਵਤ ਜਾਤ ਦੋ ਪੱਖ ਪੂਰਨ, ਇਹ ਦੋਵੇਂ ਪੂਰਨ ਕਰ ਦਿੱਤੇ, ਪੂਰੇ ਕਰ ਦਿੱਤੇ, ਭਾਵ ਹੁਣ ਆਉਣ ਤੇ ਜਾਣ ਦਾ ਜਿਹੜਾ ਚੱਕਰ ਸੀ ਨਾ ਉਹ ਖਤਮ ਹੀ ਹੋ ਗਿਆ, ਪੂਰਾ ਹੋ ਗਿਆ। ਹੁਣ ਭਾਵ ਜਿਸ ਤਰੀਕੇ ਦੇ ਨਾਲ ਦੋਵੇਂ ਪੱਖ ਪੂਰ ਕਰ ਦਿੱਤੇ ਨੇ, ਪਾਈਏ ਸੁੱਖ ਬਿਸਰਾਮ, ਜਦੋਂ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ, ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਗੁਰੂ ਜੀ ਦੇ ਗੁਰੂ ਦੇ ਬੈਕੁੰਠ ਦੇ ਵਿੱਚ, ਗੁਰਮੁਖੋ ਸੁੱਖ ਦੇ ਸਹਿਜ ਵਿਸਰਾਮ ਪ੍ਰਾਪਤ ਕਰ ਲਿਆ ਹੈ। ਸੋਦਤ ਸੋਦਤ ਸੱਚ ਵਿਚਾਰਿਓ, ਭਗਤ ਸਰੇ ਸਿੱਤ ਪੂਰੀ। ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸੋਦਤ, ਸੋਧਿਆ ਕਿਸ ਨੂੰ ਹੈ? ਗੁਰਮੁਖੋ ਸੋਧਿਆ ਗਿਆ ਚਾਰਾਂ ਵੇਦਾਂ ਨੂੰ, ਸੋਧਿਆ ਗਿਆ ਸਾਤਨਾਂ ਨੂੰ, ਸੋਧਿਆ ਗਿਆ ਇਸੇ ਪ੍ਰਕਾਰ 27 ਸਮਰਤੀਆਂ ਨੂੰ, ਸੋਧਿਆ ਗਿਆ 18 ਪੁਰਾਣਾਂ ਨੂੰ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਇੱਕ ਸੱਤ ਕੱਢਿਆ, ਸੱਤ ਉਹ ਸੱਤ ਕਿਹੜਾ ਸੀ? ਸੱਤ ਵਿਚਾਰ, ਕਿਸੇ ਇੱਕ ਸੱਤ ਕੱਢਿਆ, ਉਹਦੀ ਵਿਚਾਰ ਕੀਤੀ। ਭਗਤ ਸ੍ਰੇਸ਼ਟ ਪੂਰੀ, ਕਹਿੰਦੇ ਜਿਹੜੀ ਪੂਰਨ ਸਤਿਗੁਰੂ ਦੀ ਜਿਹੜੀ ਪੂਰੀ ਭਗਤੀ ਹੈ ਨਾ, ਕਹਿੰਦੇ ਇਹੀ ਸ੍ਰੇਸ਼ਟ ਹੈ। ਪਰਮੇਸ਼ਰ ਦਾ ਜਿਹੜਾ ਨਾਮ ਜਪਣਾ, ਪੂਰਨ ਮਾਲਕ ਦਾ ਨਾਮ ਜਿਹੜਾ ਜਪਣਾ ਹੈ ਨਾ, ਸ੍ਰੇਸ਼ਟ ਹੈ, ਇਹੀ ਭਗਤੀ ਹੈ। ਤਾਂਹੀਓ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਆ, ਬਾਲਕ ਸੰਤ ਦਿੰਦੇ ਆ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ ਗੁਰਬਾਣੀ ਪਾਠ, ਪਰਮੇਸ਼ਰ ਦੇ ਨਾਮ ਨੂੰ ਜਾਣ, ਪਤਾ ਲੱਗੇਗਾ ਸਤਿਗੁਰਾਂ ਦੀ ਗੁਰਬਾਣੀ ਉਪਦੇਸ਼। ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਗੁਰਬਾਣੀ ਉਪਦੇਸ਼ ਦਿੰਦੇ ਆ, ਸਿਮਰਤ ਵੇਦ ਕੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋ ਜਾਵੇ। ਜਿੱਥੇ ਸਿਮਰਤ ਵੇਦ ਕੁਰਾਨ ਪੁਕਾਰਨ ਪੋਥੀ, 27 ਸਿਮਰਤੀਆਂ, 4 ਵੇਦ ਤੇ ਗੁਰਮੁਖ ਪਿਆਰੇ ਤੇ ਪਸਾਰੀ ਕੁਰਾਨ ਆਦਿ ਤੇ ਹੋਰ ਜਿਹੜੀਆਂ ਕਰਤੇਵ ਸੰਜੀਲ ਆਦਿਕ ਜਿਹੜੀਆਂ ਕਿਤਾਬਾਂ ਹਨ, ਗੁਰਮੁਖ ਪੁਕਾਰ ਪੁਕਾਰ ਕੇ ਇੱਕ ਗੱਲ ਕਹੀ। ਕਿਹੜੀ ਗੱਲ? ਨਾਮ ਬਿਨਾਂ ਸਭ ਕੂੜ ਗਾਲੀ ਹੋ ਜਾਂ, ਨਾਮ ਤੋਂ ਬਗੈਰ ਸਭ ਤੋਂ ਸੂਤ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਹੋਰ ਗੱਲਾਂ ਕਰਦੀਆਂ, ਕਿਉਂਕਿ ਜੜਤ ਹਨ ਸਾਡੀ ਨੇ, ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਕਹੀ। ਇੱਥੇ ਵੀ ਹੁਣ ਸਤਿਗੁਰੂ ਸਾਹਿਬ ਜੀ ਤਾਂਹੀ ਉਪਦੇਸ਼ ਦਿੰਦੇ ਆ, ਕਹਿੰਦੇ ਸੋਧਿਆ ਗਿਆ, ਸੋਧਿਆ ਕਿਹਨਾਂ ਨੂੰ? 4 ਵੇਦਾਂ ਨੂੰ, 27 ਸਿਮਰਤੀਆਂ ਨੂੰ, 6 ਸ਼ਾਸਤਰਾਂ ਨੂੰ, 18 ਪੁਰਾਣਾਂ ਨੂੰ। ਕਹਿੰਦੇ ਸੱਤ ਕੱਢਿਆ, ਭਗਤ ਸ੍ਰੇਸ਼ਟ ਪੂਰੀ, ਕਹਿੰਦੇ ਜਿਹੜੀ ਪੂਰਨ ਭਗਤੀ ਹੈ, ਸ੍ਰੇਸ਼ਟ ਭਗਤੀ ਹੈ ਕਿਹੜੀ ਹੈ? ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ, ਮਾਲਕ ਦੀ ਬੰਦਗੀ ਕਰਨੀ, ਇਹ ਸਭ ਤੋਂ ਸ੍ਰੇਸ਼ਟ ਭਗਤੀ ਹੈ। ਬਹੁ ਨਾਨਕ ਇਸ ਰਾਮ ਨਾਮ ਬਿਨ ਅਵਰ ਸਗਲ ਬਿਤ ਉਰੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਇੱਕ ਪਰਮੇਸ਼ਰ ਵਾਹਿਗੁਰੂ ਨਾਮ ਤੋਂ ਬਗੈਰ, ਮਾਲਕ ਦੇ ਨਾਮ ਤੋਂ ਬਗੈਰ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਹੋਰ ਜਿਹੜੀਆਂ ਗੱਲਾਂ ਹਨ, ਹੋਰ ਜਿਹੜੀਆਂ ਵਿਧੀਆਂ ਹਨ, ਕਹਿੰਦੇ ਸਾਰੀਆਂ ਕਹਿੰਦੇ ਪੂਰੀਆਂ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਰਾਮ ਨਾਮ ਬਿਨ, ਪਰਮੇਸ਼ਰ ਦੇ ਨਾਮ ਤੋਂ ਬਗੈਰ ਅਵਰ ਸਗਲ ਵਿਧ ਪੂਰੀ, ਹੋਰ ਸਾਰੀਆਂ ਹੀ ਵਿਧੀਆਂ ਜਿਹੜੀਆਂ ਨੇ ਕਹਿੰਦੇ ਸਾਰੀਆਂ ਬੇਕਾਰ ਨੇ, ਵਿਧੀਆਂ ਕਰਦੀਆਂ ਇਸ ਤਰੀਕੇ ਦੇ ਨਾਲ ਹੋਰ ਉਪਾਅ ਕਰਦੇ ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ, ਪਰਮੇਸ਼ਰ ਜਿਹੜੇ ਹੋਰ ਉਪਾਵ ਕਰਦੇ ਆ, ਹੋਰ ਚਤਰਾਈਆਂ ਕਰਦੀਆਂ, ਕਹਿੰਦੇ ਇਹਨੇ ਪਰਮੇਸ਼ਰ ਨਹੀਂ ਦੇ ਦਿੰਦਾ। ਚਤਰਾਈ ਨਾ ਚਤੁਰ ਭੁਜ ਪਾਈਏ, ਚਤਰਾਈਆਂ ਦੇ ਨਾਲ ਪਰਮੇਸ਼ਰ ਪ੍ਰਾਪਤ ਨਹੀਂ। ਇਸ ਕਰਕੇ ਮਾਲਕ ਦੇ ਨਾਮ ਨੂੰ ਜਪਣਾ ਪਵੇ, ਪਰਮੇਸ਼ਰ ਦੀ ਬੰਦਗੀ ਕਰਨੀ ਪਵੇਗੀ, ਫਿਰ ਜਾ ਕਰਕੇ ਮਾਲਕ ਵਾਹਿਗੁਰੂ ਪ੍ਰਾਪਤ ਕਰ ਸਕਦੇ ਹਾਂ। ਤੇ ਜੇ ਹੋਰ ਹੀ ਉਪਾਵਾਂ ਦੇ ਵਿੱਚ ਲੱਗੇ ਰਹੇ, ਦੇਵੀ ਦੇਵਤਿਆਂ ਨੂੰ ਪੂਜ ਲਿਆ, ਜਾ ਕਰਕੇ ਬੜੀਆਂ ਮਸਾਨਾਂ ਤੇ ਮੱਥੇ ਟੇਕ ਲਏ, ਉੱਥੇ ਜਾ ਕਰਕੇ ਪ੍ਰਸ਼ਾਦ ਚੜ੍ਹਾ ਦਿੱਤਾ, ਚੜ੍ਹੇ ਹੋਏ ਪ੍ਰਸ਼ਾਦ ਲੈ ਕਰਕੇ ਛੱਕ ਲਏ, ਜੇ ਇਹੋ ਜਿਹੀਆਂ ਵਿਧੀਆਂ ਦੇ ਵਿੱਚ ਲੱਗੇ ਰਹੇ ਨਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਰਮੇਸ਼ਰ ਦੀ ਪ੍ਰਾਪਤੀ, ਮਾਲਕ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਫਿਰ ਤੈਨੂੰ ਨਾਮ ਜਪਣਾ ਪਵੇਗਾ, ਕਿਉਂਕਿ ਨਾਮ ਤੋਂ ਬਗੈਰ ਹੋਰ ਸਭ ਕੁਛ ਹੀ ਹੋਣਾ ਹੈ। ਭਾਰਤ ਮਹੱਲਾ ਪੰਜਵਾ, ਸਾਚੇ ਸਤਿਗੁਰੂ ਦਾ ਤਾਰਾ। ਹੁਣ ਅਗਲੇ ਸ਼ਬਦ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪਾਂ ਨੂੰ ਸਰਗ ਰਗ ਦੇ ਰਾਹੀਂ ਉਪਦੇਸ਼ ਬਖਸ਼ ਰਹੇ ਹਨ। ਬਾਲਕ ਭਗਤ ਕਰਦੇ ਆ ਸਾਚੇ ਸਤਿਗੁਰੂ ਦਾ ਤਾਰਾ, ਇਹ ਸੱਚੇ ਸਤਿਗੁਰੂ ਪਾਤਸ਼ਾਹ ਮਹਾਰਾਜ। ਤੇ ਬਾਲਕ ਤੁਸੀਂ ਦਾਤੇ ਹੋ, ਸਾਨੂੰ ਦਾਤਾਂ ਦੇਣ ਵਾਲੇ, ਸਾਡੇ ਤੇ ਬਖਸ਼ਾਂ ਕਰਨ ਵਾਲੇ, ਇਹ ਬਾਲਕ ਸੱਚੇ ਪਾਤਸ਼ਾਹ ਸਾਚੇ ਸਤਿਗੁਰੂ ਦਾ ਤਾਰਾ, ਬਾਲਕ ਵਾਹਿਗੁਰੂ ਤੁਸੀਂ ਦਾਸ। ਫਿਰ ਦਾਤੇ ਵੀ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਹੋ ਜਿਹੇ ਨੇ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾਤੇ ਕਿਹੋ ਜਿਹੇ ਨੇ? ਜਿਨ੍ਹਾਂ ਦੇ ਘਰ ਥੋੜ੍ਹੀ ਨੇ। ਅਸੀਂ ਗੁਰੂ ਸਾਹਿਬ ਜੀ ਕਹਿੰਦੇ ਦੱਤਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵਈ ਅਗਣਤ ਭਰੇ ਪੰਡਾ। ਜਿਸ ਮਾਲਕ ਦੇ ਘਰ ਦੇ ਵਿੱਚ ਕਿਸੇ ਵਸਤੂ ਦੀ ਕਿਸੇ ਪਦਾਰਥ ਦੀ ਕੋਈ ਕਮੀ ਹੀ ਨਹੀਂ, ਅਗਣਤ ਭੰਡਾਰੇ ਪਰਮੇਸ਼ਰ ਦੇ ਘਰ ਦੇ ਵਿੱਚ ਭਰੇ ਹੋਏ, ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਇਹ ਨਹੀਂ ਕਿ ਇੱਕ ਜਾਣੇ ਨੂੰ, ਸਾਰਿਆਂ ਨੂੰ ਦਾਤਾਂ ਦੇਣ ਵਾਲਾ। ਜਿੱਥੇ ਮੂਸੇ ਪੈਗੰਬਰ ਵਰਗਿਆਂ ਨੇ ਉਸ ਦਾਤੇ ਦੀ ਪਰਖ ਵੀ ਲਈ, ਪਰਖ ਲਈ ਕਿ ਸਾਰਿਆਂ ਨੂੰ ਦਾਤਾਂ ਦਿੰਦਾ। ਜਿਸ ਤਰ੍ਹਾਂ ਦਾਤੇ ਅੱਗੇ ਬੇਨਤੀ ਕਰ ਦਿੱਤੀ, ਪਰਮੇਸ਼ਰ ਅੱਗੇ ਬੇਨਤੀ ਕਰ ਦਿੱਤੀ, ਮਾਲਕ ਜਿਹੜੀ ਜੀਵਾਂ ਨੂੰ ਰੋਜੀ ਰੋਟੀ ਦੇਣੀ ਹੈ ਨਾ, ਇਹ ਜਿਹੜੀ ਸਾਰ ਕਰਨੀ ਹੈ, ਇਹਦੀ ਸੇਵਾ ਕਰਨੀ ਹੈ। ਮਾਲਕ ਕਹਿਣ ਲੱਗੇ, ਮੁੱਖਾ ਪੈਗੰਬਰ ਤੇਰੇ ਪਾਸੋਂ ਨਹੀਂ ਮੈਂ ਕਰ ਸਕਦਾ। ਪਰਮੇਸ਼ਰ ਨੇ ਕਿਹਾ ਫਿਰ ਪਹਿਲਾਂ ਤੂੰ ਇੱਕ ਨਗਰ ਨੂੰ ਰੋਜੀ ਰੋਟੀ ਤੈਨੂੰ ਦੇਣ ਦੀ ਜ਼ਰੂਰਤ ਦਿੰਦੇ ਹਾਂ। ਤੂੰ ਜਦੋਂ ਇੱਕ ਨਗਰ ਨੂੰ ਦੇ ਦੇਵੇਂਗਾ ਤੇ ਫਿਰ ਉਸ ਤੋਂ ਬਾਅਦ ਤੈਨੂੰ ਦੂਸਰੇ ਸਾਰੀ ਜਾਵੇ। ਹਰ ਨਗਰ ਨੂੰ ਜਿਸ ਸਮੇਂ ਗੁਰਮੁਖ ਤਿਆਰ ਹੋ ਰੋਜੀ ਰੋਟੀ ਦੇਣ ਲੱਗਾ, ਇੱਕ ਪੁਰਖ ਨੂੰ ਰੋਜੀ ਰੋਟੀ ਵਿੱਚੋਂ ਬੰਦ ਕਰਮ ਕਰ ਰਿਹਾ, ਸੂਰ ਨੂੰ ਵੱਧ ਜਾਣ ਕਰਕੇ, ਮਾੜਾ ਜਾਣ ਕਰਕੇ ਇਸ ਨੂੰ ਵੀ ਰੋਟੀ ਨਾ ਦਿੱਤੀ, ਰੋਜੀ ਨਾ ਦਿੱਤੀ। ਜਦੋਂ ਪਰਮੇਸ਼ਰ ਦੇ ਸਾਹਮਣੇ ਪੇਸ਼ ਹੋਇਆ, ਮਾਲਕ ਨੇ ਪੁੱਛਿਆ, ਕਹਿਣ ਲੱਗੇ ਰੋਜੀ ਦੇ ਦਿੱਤੀ ਸਭ ਨੂੰ। ਮਾਲਕ ਸਭ ਨੂੰ ਦੇ ਦਿੱਤੀ, ਪਰ ਇੱਕ ਪੁਰਸ਼ ਬਹੁਤਾ ਜ਼ਿਆਦਾ ਮਾੜਾ ਕਰਮ ਕਰ ਰਿਹਾ ਸੀ, ਮਾਲਕ ਉਸ ਨੂੰ ਨਹੀਂ ਦਿੱਤੀ। ਇੱਕ ਸੂਰ ਹੈ, ਸੂਰ ਨੂੰ ਵੱਧ ਜਾਣ ਕਰਕੇ ਨਹੀਂ ਦਿੱਤੀ। ਪਰਮੇਸ਼ਰ ਕਹਿਣ ਲੱਗੇ, ਮੂਸਾ ਪੈਗੰਬਰ ਜਿਹੜੇ ਮਾੜਾ ਤਾਂ ਚੰਗਾ ਜਿਹੜੇ ਕਰਮਾਂ ਦੀ ਹੈ ਨਾ, ਤੇ ਪਰਮੇਸ਼ਰ ਦੇ ਦੁਆਰੇ ਤੇ ਹਿਸਾਬ ਹੁੰਦਾ, ਕਿਸੇ ਨਹੀਂ ਦੇਖਿਆ ਜਾਂਦਾ। ਇੱਥੇ ਤੇ ਭਾਵੇਂ ਕੋਈ ਕਿਸੇ ਤਰੀਕੇ ਦਾ ਵੀ ਆ, ਉਸ ਨੂੰ ਵੀ ਰੋਜੀ ਦੇਣੀ ਪਵੇ, ਦੇਣੀ ਹੈ, ਕਿਉਂਕਿ ਪੈਦਾ ਕੀਤਾ, ਹਰ ਇੱਕ ਨੂੰ ਰੋਜੀ ਦੇਣੀ ਪਈ, ਕਿਉਂਕਿ ਸਤਿਗੁਰੂ ਮਹਾਰਾਜ ਨੂੰ ਦੇਖੋ ਹਰ ਕਿਸੇ ਨੂੰ ਦੇਈ ਜਾ ਰਹੇ ਨੇ। ਆਪਾਂ ਨਾਮ ਵੀ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਸਿਮਰ ਨਹੀਂ ਕਰਦੇ, ਕਿੰਨਾ ਕਦੇ ਸਤਿਗੁਰੂ ਦੀ ਸੇਵਾ ਕਰਦੇ, ਕਿੰਨਾ ਕਦੇ ਨਾਮ ਜਪਦੇ, ਕਿਉਂਕਿ ਸਤਿਗੁਰਾਂ ਨੇ ਤੇ ਸਾਨੂੰ ਮਨੁੱਖਾ ਜਨਮ ਦਿੱਤਾ ਨਾ, ਕਿਸੇ ਨੂੰ ਮਨੁੱਖਾ ਜਨਮ ਦਿੱਤਾ ਜੀ, ਜਿਹਦਾ ਇਸ ਹੀ ਲਾਹਾ ਹੈ ਉੱਚੇ ਪੈਰ ਹਰ ਸਮੇਂ ਪਰਮੇਸ਼ਰ ਭਜਨ ਕਰੀ ਜਾ, ਮਾਲਕ ਸੰਤੀ ਕਰੇ ਤੈਨੂੰ ਇਸ ਕਰਕੇ ਮਨੁੱਖਾ ਜਨਮ ਦਿੱਤਾ, ਤੇ ਗੁਰਮੁਖੋ ਆਪਾਂ ਆਏ ਇਸ ਸਾਰ ਦੇ ਉੱਪਰ ਇਸ ਕਰਕੇ ਗੁਣਾਂ ਨੂੰ ਗਾ, ਪਰ ਨਹੀਂ ਗਾਉਂਦੇ, ਧੰਦਿਆਂ ਦੇ ਵਿੱਚ ਲੱਗ ਕੇ ਮਾਇਆ ਨੇ ਸਾਡੇ 'ਤੇ ਪ੍ਰਭਾਵ ਪਾ ਦਿੱਤਾ, ਇਸ ਕਰਕੇ ਪਰਮੇਸ਼ਰ ਦੀ ਬੰਦਗੀ ਤੋਂ ਮਾਲਕ ਤੋਂ ਬਹੁਤ ਹੀ ਦੂਰ ਹੋ ਗਏ। ਸਤਿਗੁਰੂ ਮਹਾਰਾਜ ਸਾਹਿਬ ਤੋਂ ਅਸੀਂ ਇੰਨੇ ਜ਼ਿਆਦਾ ਦੂਰ ਹੋ ਗਏ ਕਿ ਸਾਨੂੰ ਤਾਂ ਸਤਿਗੁਰਾਂ ਦਾ ਨਾਮ ਹੀ ਚੇਤੇ ਹੁੰਦਾ, ਪਰਮੇਸ਼ਰ ਦਾ ਨਾਮ ਨਹੀਂ ਚੇਤੇ ਹੁੰਦਾ, ਪਰ ਫਿਰ ਵੀ ਸਾਡੇ 'ਤੇ ਬਖਸ਼ਣਾ ਕਰੀ ਜਾਂਦਾ ਹੈ। ਕੱਪੜ ਪਹਿਨ ਅਨੁਸਾਰ ਰਸ ਅਨ ਭੋਗਾ, ਅਨੇਕਾਂ ਹੀ ਗੁਰਮੁਖੋ ਕੱਪੜੇ ਪਾਉਣ ਵਾਸਤੇ, ਅੰਨ ਖਾਣ ਵਾਸਤੇ, ਅਨੇਕਾਂ ਪਦਾਰਥ ਛਕਣ ਵਾਸਤੇ ਮਾਲਕ ਇੰਨੀਆਂ ਸਾਡੇ 'ਤੇ ਬਖਸ਼ਣਾ ਕਰੀ ਹੀ ਜਾ ਰਿਹਾ ਹੈ। ਇਸ ਪ੍ਰਕਾਰ ਗੁਰਮੁਖ ਪਿਆਰਿਓ, ਪਰਮੇਸ਼ਰ ਨੇ ਜਦੋਂ ਮੂਸੇ ਪੈਗੰਬਰ ਨੂੰ ਸਮਝਾਇਆ, ਉਸ ਵੇਲੇ ਕਹਿਣ ਲੱਗੇ ਤੂੰ ਆਪਣੀ ਜਿਹੜੀ ਤੈਨੂੰ ਕਾਰ ਦਿੱਤੀ, ਜਿਹੜੀ ਡਿਊਟੀ ਦਿੱਤੀ, ਤੂੰ ਉਹਦੇ ਵਿੱਚ ਪੂਰਾ ਨਹੀਂ ਉਤਰ ਗਿਆ। ਮੂਸੇ ਪੈਗੰਬਰ ਨੇ ਪਰਮੇਸ਼ਰ ਅੱਗੇ ਕਿਹਾ, ਮਾਲਕ ਤੁਸੀਂ ਸਭ ਨੂੰ ਰੋਜੀ ਰੋਟੀ ਦੇ ਦਿੱਤੀ। ਉਸ ਸਮੇਂ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਟੋਟਾਲ ਫਿਰ ਪਰਮੇਸ਼ਰ ਵਾਹਿਗੁਰੂ ਕਹਿਣ ਲੱਗੇ, ਹਾਂ ਸਭ ਨੂੰ ਦਿੱਤੀ ਹੈ। ਕਹਿੰਦੇ ਉਸ ਵੇਲੇ ਡੱਬੀ ਦੇ ਵਿੱਚ ਕੀੜਾ ਬੰਦ ਕੀਤਾ ਹੋਇਆ, ਡੱਬੀ ਦੇ ਵਿੱਚ ਕੀੜਾ ਬੰਦ ਕੀਤਾ। ਕਹਿਣ ਲੱਗੇ ਇਸ ਅੰਦਰ ਕੀੜਾ ਹੈ, ਇਸ ਨੂੰ ਵੀ ਰੋਜੀ ਰੋਟੀ ਦਿੱਤੀ ਹੈ। ਪਰਮੇਸ਼ਰ ਕਹਿਣ ਲੱਗੇ, ਹਾਂ ਖੋਲ੍ਹ ਕੇ ਦੇਖ ਮੂਸਾ ਪੈਗੰਬਰ। ਜਿੱਦਾਂ ਕਹਿੰਦੇ ਖੋਲ੍ਹ ਕੇ ਦੇਖਿਆ, ਤੇ ਉਸ ਵੇਲੇ ਉਸ ਕੀੜੇ ਦੇ ਮੂੰਹ ਦੇ ਵਿੱਚ ਹੀ ਕਹਿੰਦੇ ਉਸ ਵੇਲੇ ਚੌਲਾਂ ਦਾ ਦਾਣਾ ਸੀ। ਉਹ ਪਰਮੇਸ਼ਰ ਵਾਹਿਗੁਰੂ ਇਹੋ ਜਿਹਾ ਹੈ, ਦਾਤਾ ਹੈ ਉਸ ਗੁਰਮੁਖ ਪਿਆਰ, ਜਿੱਥੇ ਵੀ ਕੋਈ। ਜਿਸ ਤਰ੍ਹਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ ਦਮਦਮੀ ਟਕਸਾਲ, ਜਿਸ ਤਰ੍ਹਾਂ ਗੁਰਦਾਸਪੁਰ ਨੂੰ ਜਾਈਦਾ ਤੇ ਰਾਹ ਦੇ ਵਿੱਚ ਧਾਰੀਵਾਲ ਆਉਂਦਾ, ਧਾਰੀਵਾਲ ਦੇ ਨਾਲ ਹੀ ਉੱਥੇ ਇੱਕ ਵੱਡੀ ਨਹਿਰ ਨਿਕਲਦੀ ਹੈ। ਮਹਾਂਪੁਰਖ ਤੁਰੇ ਜਾ ਰਹੇ ਨੇ ਤੇ ਉੱਥੇ ਅਚਾਨਕ ਹੀ ਕੁਛ ਲੋਕ ਜਿਹੜੇ ਉੱਥੇ ਲੱਕੜਾਂ ਕੱਟ ਰਹੇ ਸਨ, ਲੱਕੜਾਂ ਕੱਟਦਿਆਂ ਕੱਟਦਿਆਂ ਉਹਨਾਂ ਤੇ ਪੱਥਰ ਟੋਨਾ ਤੋੜਿਆ, ਪੱਥਰ ਦੇ ਵਿੱਚ ਕੀੜਾ, ਮਹਾਂਪੁਰਖਾਂ ਨੂੰ ਦੇਖਿਆ ਪੱਥਰ ਦੇ ਵਿੱਚ ਕੀੜਾ, ਤੇ ਪਰ ਉਹ ਕੀੜੇ ਦੇ ਮੂੰਹ ਦੇ ਵਿੱਚ ਵੀ ਸੱਕਰ, ਪੱਥਰ ਦੇ ਵਿੱਚ ਕੀੜਾ ਹੈ, ਗੋਲ ਪੱਥਰ ਹੈ ਜਿਸ ਨੂੰ ਕੋਈ ਰਸਤਾ ਨਹੀਂ, ਪਰ ਉਹਦੇ ਮੂੰਹ ਦੇ ਵਿੱਚ ਵੀ ਸੱਕਰ, ਉੱਥੇ ਵੀ ਕੋਈ ਜੀਵ ਹੈ ਗੁਰਮੁਖ ਪਿਆਰਿਓ, ਪਰਮੇਸ਼ਰ ਉੱਥੇ ਹੀ ਹਰੇਕ ਨੂੰ ਹੀ ਰੋਜੀ ਰੋਟੀ ਦੇ ਰਿਹਾ। ਐਸਾ ਉਹ ਮਾਲਕ ਵਾਹਿਗੁਰੂ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਤਾਂਹੀਓ ਉਪਦੇਸ਼ ਦਿੰਦੇ ਆ, ਦੱਤਾ ਦਾਤਾ ਏਕ ਹੈ, ਸਭ ਤੋਂ ਦੇਵਨਹਾਰ, ਦਿੰਦੇ ਤੋਟ ਨਾ ਆਵਈ ਅਗਣਤ ਭਰੇ ਪੰਡਾ। ਮਾਲਕ ਤੇਰੇ ਘਰ ਦੇ ਵਿੱਚ ਕੋਈ ਟੋਟ ਨਹੀਂ, ਤੇਰੇ ਘਰ ਦੇ ਵਿੱਚ ਬੇਅੰਤ ਭੰਡਾਰੇ ਭਰੇ ਹੋਏ ਹਨ। ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਸਾਡੀ ਪਾਲਣਾ ਕਰਨ ਵਾਲਾ ਹੈ। ਗੁਰਮੁਖ ਪਿਆਰਿਓ, ਪਰਮੇਸ਼ਰ ਸਾਡੀ ਪਾਲਣਾ ਕਰਦਾ, ਮਾਲਕ ਸਾਡੀ ਪਾਲਣਾ ਕਰਦਾ, ਸਾਨੂੰ ਦਾਤਾਂ ਦੇ ਰਿਹਾ। ਤੁਮ ਦਾਤੇ ਸਾਸੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਲਕ ਤੁਮ ਰੇਸਾ। ਬਾਲਕ ਵਾਹਿਗੁਰੂ ਫਿਰ ਫਿਰ ਮਾਤਰ ਦੇ ਵਿੱਚ ਥੋੜੇ ਥੋੜੇ ਸਮੇਂ ਦੇ ਵਿੱਚ ਤੁਸੀਂ ਸਾਡੀ ਪਾਲਣਾ ਕਰ ਰਹੇ ਹੋ, ਐਸਾ ਉਹ ਪਰਮੇਸ਼ਰ ਦਾਤਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਚੇ ਸਤਿਗੁਰੂ ਦਾ ਤਾਰਾ ਤੇ ਸੱਚੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਤੁਸੀਂ ਸਭ ਤੋਂ ਵੱਡੇ ਦਾਤੇ ਹੋ।
ਦਰਸ਼ਨ ਦੇਖ ਸਗਲ ਦੁੱਖ ਨਾਸੈ, ਚਰਨ ਕਮਲ ਬਲਹਾਰਾ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ ਕਰਦੇ ਆ, ਕਹਿੰਦੇ ਗੁਰਸਿੱਖਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੋਂ ਕਿਸੇ ਬਲਿਹਾਰ ਜਾ ਬਲਿਹਾਰ। ਸਤਿਗੁਰੂ ਸਾਹਿਬ ਜੀ ਸਾਨੂੰ ਇਹ ਉਪਦੇਸ਼ ਦਿੰਦੇ ਆ ਕਿ ਬਾਲਕ ਦੇ ਚਰਨਾਂ ਤੋਂ ਬਲਿਹਾਰ, ਬਾਲਕ ਦੇ ਚਰਨਾਂ ਤੋਂ ਬਲਿਹਾਰ। ਕਿਉਂ? ਸਤਿਗੁਰੂ ਸਾਹਿਬ ਜੀ ਕਹਿੰਦੇ ਦਰਸ਼ਨ ਦੇ ਸਗਲ ਦੁੱਖ ਨਾਲ, ਜਿਸ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਹੀ ਦੂਰ ਹੋ ਜਾਂਦੇ, ਸਾਰੇ ਕੋਈ ਦੁੱਖ ਰਹਿੰਦਾ ਹੀ ਨਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ। ਗੁਰਮੁਖ ਇਤਿਹਾਸ ਦੱਸਦਾ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਨਾ, ਉਹਨਾਂ ਦੇ ਦੁੱਖਾਂ ਨੂੰ ਸਤਿਗੁਰੂ ਨੇ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਿਆ, ਜਿਹਨਾਂ ਦਰਸ਼ਨਾਂ ਦੇ ਵਿੱਚ ਗਿਆਨ ਪੱਖਾਂ ਹਨ। ਗੁਰਮੁਖ ਪਿਆਰਿਓ, ਜੇ ਸੰਕੇਤ ਮੰਡੀ ਦਾ ਰਾਜਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਸ, ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਭਾਈ ਕਲਿਆਣਾ ਜੀ ਨੂੰ ਭੇਜ, ਸਤਿਗੁਰਾਂ ਨੇ ਭੇਜਿਆ ਗੁਰਮੁਖ ਪਿਆਰਿਓ ਕਿ ਜਾ ਭਾਈ, ਤੂੰ ਜਾ ਕਰਕੇ ਸੰਕੇਤ ਮੰਡੀ ਦੇ ਵਿੱਚ ਉੱਥੇ ਪਹਾੜਾਂ ਦੇ ਵਿੱਚ ਜਾਣਾ ਕਰ, ਉੱਥੇ ਜਾ ਕਰਕੇ ਉੱਥੋਂ ਦੇ ਲੋਕਾਂ ਨੂੰ ਪ੍ਰੇਰਨਾ, ਜਿਸ ਕਰਕੇ ਲੱਕੜਾਂ ਆਉਣੀਆਂ ਕਰਨ ਅਤੇ ਸਾਡੀ ਇੱਥੇ ਜਿਹੜੀ ਕਾਰ ਹੈ ਉਹ ਚੱਲਣਾ। ਭਾਈ ਕਲਿਆਣਾ ਜੀ ਗੁਰਮੁਖ ਪਿਆਰਿਓ ਸਤਿਗੁਰਾਂ ਦੇ ਬਚਨ ਨੂੰ ਮੰਨ ਕਰਕੇ ਜਾਣ ਲੱਗੇ, ਤਾਂ ਉਹ ਸਵੇਰੇ ਜਦੋਂ ਤੁਰਨ ਲੱਗੇ ਨੇ, ਜਿਸ ਸਮੇਂ ਤੁਰੇ ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਭਾਈ ਕਲਿਆਣਾ ਜੀ ਕਿਸੇ ਬਖਸ਼ਾਂ ਨੂੰ ਕਰ ਰਹਿਮਤਾਂ ਕਰ ਦੇ। ਉੱਥੇ ਪਹੁੰਚੇ ਹਨ, ਜਿਸ ਸਮੇਂ ਗੁਰਸਿੱਖ ਪਹੁੰਚਿਆ ਜਾ ਕਰਕੇ ਆਪਣੇ ਆਪਣੀ ਮਰਿਆਦਾ ਦੇ ਅਨੁਸਾਰ ਸਤਿਗੁਰਾਂ ਦੀ ਗੁਰਬਾਣੀ ਪੜ੍ਹੀ, ਪਰ ਉਸ ਨਗਰ ਦੇ ਵਿੱਚ ਗੁਰਮੁਖ ਪਿਆਰਿਓ ਉੱਥੇ ਵਰਤ ਲੱਗਾ ਹੋਇਆ, ਜਿਸ ਤਰ੍ਹਾਂ ਅਸ਼ਟਮੀ ਦਾ ਜਿਹੜਾ ਹੁੰਦਾ ਦਿਹਾੜਾ ਉਹ ਮਨਾ ਰਹੇ ਸਨ, ਪਰ ਉੱਥੋਂ ਦੇ ਰਾਜੇ ਦਾ ਹੁਕਮ ਕਿ ਕਿਸੇ ਨੇ ਵੀ ਅੱਜ ਦੇ ਦਿਨ ਕੋਈ ਅੱਗ ਨਹੀਂ ਬਾਲਣੀ, ਸਾਰਿਆਂ ਨੂੰ ਹੁਕਮ ਕੀਤਾ, ਸਾਰਿਆਂ ਵਰਤ ਰੱਖਿਆ, ਹੁਣ ਉਸ ਨਗਰ ਦੇ ਵਿੱਚ ਉਸ ਦਿਨ ਕੋਈ ਅੱਗ ਨਹੀਂ ਬਾਲਦਾ। ਪਰ ਭਾਈ ਕਲਿਆਣਾ ਜੀ ਗਏ, ਗੁਰਸਿੱਖ ਨੇ ਜਾ ਕਰਕੇ ਜਿਸ ਤਰੀਕੇ ਦੇ ਨਾਲ ਕਦੇ ਅੱਗ ਬਾਲੀ, ਰਹਿਣ ਸਾਹਿਬ ਕੀਤੀ, ਉਪਰੰਤ ਅੱਗ ਬਾਲੀ, ਭੋਜਨ ਬਣਾਇਆ, ਛੱਡਿਆ, ਕੁਛ ਲੋਕ ਦੇਖ ਰਹੇ ਸਨ ਉਹਨਾਂ ਕਰਕੇ ਹਟਾਇਆ, ਕਹਿਣ ਲੱਗੇ ਤੁਸੀਂ ਅੱਗ ਨਹੀਂ ਬਾਲ ਸਕਦੇ ਸਾਡੇ ਅੱਜ ਨਗਰ ਦੇ ਵਿੱਚ, ਅੱਜ ਅਸੀਂ ਵਰਤ ਰੱਖਿਆ। ਅਤੇ ਉਸ ਵੇਲੇ ਭਾਈ ਕਲਿਆਣਾ ਜੀ ਕਹਿਣ ਲੱਗੇ ਕਿਹਦਾ ਵਰਤ ਰੱਖਿਆ, ਠਾਕੁਰ ਨੂੰ ਪੂਜਦੇ ਹਾਂ। ਭਾਈ ਕਲਿਆਣਾ ਜੀ ਕਹਿਣ ਲੱਗੇ ਮੈਂ ਤਾਂ ਪੱਥਰ ਨੂੰ ਪੂਜਦਾ ਨਹੀਂ, ਮੈਂ ਤੇ ਆਪਣੇ ਸਤਿਗੁਰਾਂ ਦੀ ਪੂਜਾ ਕਰਦਾ, ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਮੰਨਦਾ, ਗੁਰਬਾਣੀ ਪੜ੍ਹਦਾ। ਉਹਨਾਂ ਇਹ ਗੱਲਾਂ ਜਾ ਕਰਕੇ ਰਾਜੇ ਨੂੰ ਦੱਸੀਆਂ, ਰਾਜੇ ਨੇ ਹੁਕਮ ਕੀਤਾ ਕਿ ਫੜ ਕਰਕੇ ਉਸਦੇ ਪਾਸ ਗਿਆ, ਉਹਦੇ ਪਾਸ ਲਿਆਂਦਾ ਗਿਆ, ਰਾਜੇ ਦੇ ਪਾਸ ਪੇਸ਼ ਕੀਤਾ ਭਾਈ ਕਲਿਆਣਾ ਜੀ। ਸਜ਼ਾ ਇਹ ਸੁਣਾਈ ਗਈ, ਸਜ਼ਾ ਇਹ ਸੁਣਾ ਦਿੱਤੀ ਕਿ ਇਹਨਾਂ ਦੀਆਂ ਜਿਹੜੀ ਦਾਤਾਂ ਹਨ ਕੱਟ ਦਿੱਤੀਆਂ ਜਾਣ, ਇਹ ਸਜ਼ਾ ਸੁਣਾ ਦਿੱਤੀ। ਕਹਿੰਦੇ ਜੇ ਸਮੇਂ ਭਾਈ ਕਲਿਆਣਾ ਜੀ ਨੂੰ ਸਜ਼ਾ ਦੇਣ ਲੱਗੇ, ਉੱਥੇ ਜਿਹੜੇ ਰਾਜਾ ਖੋਜ ਹੋ ਕਰਕੇ ਧਰਤੀ 'ਤੇ ਡਿੱਗ ਗਿਆ, ਜਦੋਂ ਧਰਤੀ 'ਤੇ ਡਿੱਗਾ ਤਾਂ ਉਸ ਵੇਲੇ ਜਿਹੜੇ ਮੰਤਰੀ ਸਨ, ਕੁਛ ਲੋਕ ਸਿਆਣੇ ਸਨ, ਉਹਨਾਂ ਨੇ ਸੋਚਿਆ ਕਿ ਇਸ ਨੂੰ ਸਜ਼ਾ ਦੇਣ ਲੱਗੇ ਹੈ ਅਤੇ ਰਾਜਾ ਧਰਤੀ 'ਤੇ ਡਿੱਗ ਗਿਆ, ਬੇਹੋਸ਼ ਹੋ ਗਿਆ। ਉਸ ਸਮੇਂ ਭਾਈ ਸਾਹਿਬ ਦੇ ਪਾਸ ਆਏ, ਬੇਨਤੀ ਸਾਡੇ ਰਾਜੇ ਨੂੰ, ਭਾਈ ਸਾਹਿਬ ਕਹਿਣ ਲੱਗੇ ਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਬਖਸ਼ ਕਰ ਸਕਦੇ ਨੇ, ਅੰਮ੍ਰਿਤਸਰ ਵੱਲ ਨੂੰ ਮੂੰਹ ਕਰੋ ਤੇ ਅੰਮ੍ਰਿਤਸਰ ਨੂੰ ਮੂੰਹ ਕਰਕੇ ਤੇ ਨਮਸਕਾਰ ਕਰੋ ਤੇ ਨਾਲ ਇੱਕ ਵਚਨ ਕਰੋ ਕਿ ਤੁਸੀਂ ਸਤਿਗੁਰੂ ਦੀ ਸਿੱਖੀ ਧਾਰਨ ਕਰੋ। ਸੋ ਗੁਰਮੁਖੋ ਵਚਨ ਵੀ ਕੀਤਾ, ਅੰਮ੍ਰਿਤਸਰ ਵੱਲ ਨੂੰ ਮੂੰਹ ਕਰਕੇ ਨਮਸਕਾਰ ਕੀਤੀ, ਉਸ ਵੇਲੇ ਰਾਜੇ ਨੂੰ ਹੋਸ਼ ਆਈ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਰਾਜਾ ਜਿਸ ਨੇ ਪਹੁੰਚਿਆ, ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੀ ਪੰਕਤੀ ਪੜ੍ਹੀ। ਸਤਿਗੁਰੂ ਸਾਹਿਬ ਜੀ ਗੁਰਬਾਣੀ ਦੀ ਪੰਕਤੀ ਪੜ੍ਹ ਜਾ, ਦੇਖ ਨਾ ਦਿੱਤੀ ਸੱਚੀ ਜੋ ਲਿਖਿਆ ਕਰਤਾ। ਕਿ ਜਿਹੜੇ ਲੇਖ ਪਰਮੇਸ਼ਰ ਨੇ ਲਿਖ ਦਿੱਤੇ ਹਨ ਉਹ ਮਿਟਦੇ ਨਹੀਂ, ਜਿਹੜੇ ਕਰਤਾਰ ਨੇ ਸਾਡੇ ਮੱਥੇ ਤੇ ਲੇਖ ਦਿੱਤੇ ਉਹ ਮਿਟਦੇ ਨਹੀਂ, ਇਸ ਪੰਕਤੀ ਦੇ ਅਰਥ ਇਹ ਹਨ। ਸੋ ਗੁਰਮੁਖ ਪੰਕਤੀ ਨੂੰ ਜਦੋਂ ਰਾਜੇ ਨੇ ਸੁਣਿਆ, ਮਨ ਦੇ ਵਿੱਚ ਵਿਚਾਰ ਆ ਗਈ ਕਿ ਜੇ ਮੱਥੇ ਦੇ ਲੇਖ ਮਿਟਦੇ ਹੀ ਨਹੀਂ ਤੇ ਦਰਸ਼ਨਾਂ ਦਾ ਫਲ ਕੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਹੀ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਮਾਲਕ, ਜੇ ਮੱਥੇ ਦੇ ਉੱਤੇ ਜਿਹੜੇ ਲੇਖ ਲਿਖੇ ਹਨ ਜੇ ਨਹੀਂ ਮਿਟਦੇ ਤੇ ਫਿਰ ਸਤਿਗੁਰਾਂ ਦੇ ਦਰਸ਼ਨਾਂ ਦਾ ਫਲ ਹੈ। ਜਦੋਂ ਇਹ ਪ੍ਰਸ਼ਨ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ, ਗੁਰੂ ਅਰਜਨ ਦੇ ਮਹਾਰਾਜਾ ਜੀ ਕਹਿਣ ਲੱਗੇ ਕਿ ਕੱਲ ਨੂੰ ਆਇਓ, ਹੁਣ ਤੁਸੀਂ ਬੜੀ ਦੂਰੋਂ ਚੱਲ ਕੇ ਆਏ ਹੋ, ਸਵੇਰੇ ਤੁਹਾਨੂੰ ਇਸ ਪ੍ਰਸ਼ਨ ਦਾ ਉੱਤਰ ਦੇਵਾਂਗੇ ਤੇ ਹੁਣ ਆਪ ਜਾ ਕਰਕੇ ਅੱਜ ਰਾਤ ਆਰਾਮ ਕਰ ਲਵਾਂਗੇ। ਕਹਿੰਦੇ ਰਾਮ ਜਿਸ ਸਮੇਂ ਕੀਤਾ ਜਾ ਕਰਕੇ ਸੁੱਤੇ ਨੇ, ਰਾਤ ਨੂੰ ਸੁੱਤੇ ਪਿਆ, ਰਾਜੇ ਨੂੰ ਸੁਪਨਾ ਆਇਆ। ਸੁਪਨਾ ਰਾਜੇ ਨੂੰ ਕੀ ਆਇਆ ਹੈ ਕਿ ਰਾਤ ਸੁੱਤਿਆਂ ਪਿਆ ਉਸਦੇ ਰਾਜਭਾਗ ਦੇ ਵਿੱਚ ਉਸਦੀ ਮੌਤ ਹੋ ਗਈ, ਸਰੀਰ ਛੱਡ ਦਿੱਤਾ, ਅਗਲਾ ਜਨਮ ਜਾ ਕਰਕੇ ਚਟਾਲਾਂ ਦੇ ਘਰੇ ਪ੍ਰਾਪਤ ਕੀਤਾ, ਚਟਾਲਾਂ ਦੇ ਘਰ ਦੇ ਵਿੱਚ ਜਨਮ ਪ੍ਰਾਪਤ ਕੀਤਾ। ਉਪਰੰਤ ਉੱਥੇ ਵੀ ਆਪਣੀ 50 ਸਾਲ ਉਮਰ ਭੋਗ ਕਰਕੇ ਤੇ ਰਾਜਾ ਫਿਰ ਸਰੀਰ ਛੱਡ ਗਿਆ। ਜਦੋਂ ਸਰੀਰ ਛੱਡ ਗਿਆ ਇਸੇ ਸੁਪਨੇ ਦੇ ਵਿੱਚ ਅਚਾਨਕ ਫਿਰ ਉੱਠਿਆ, ਹੁਣ ਮਨ ਦੇ ਵਿੱਚ ਅਫਸੋਸ ਹੈ, ਦਿਨ ਚੜਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਇਆ। ਗੁਰੂ ਸਾਹਿਬ ਕਹਿਣ ਲੱਗੇ ਰਾਜਨ ਸ਼ਿਕਾਰ ਖੇਡਣ ਚਲੀਏ, ਤੇ ਰਾਜੇ ਅੱਗੇ ਸ਼ਿਕਾਰ ਦੇ ਸ਼ੌਕੀ ਹੁੰਦੇ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਘੋੜੇ ਤੇ ਚੜ੍ਹ ਗਏ, ਰਾਜਾ ਵੀ ਚੜ੍ਹ ਗਿਆ ਤੇ ਰਾਜੇ ਦੇ ਨਾਲ ਜਿਹੜੀ ਸੈਨਾ ਹੈ, ਰਾਜੇ ਦੇ ਨਾਲ ਸਿਪਾਹੀ ਹੈ ਉਹ ਵੀ ਤੁਰ ਪਏ ਨੇ ਨਾਲ। ਸੋ ਗੁਰਮੁਖ ਪਿਆਰਿਓ ਜਦੋਂ ਚੱਲੇ ਨੇ ਅਚਾਨਕ ਇੱਕ ਹਿਰਨ ਨਿਕਲਿਆ, ਜਦੋਂ ਹਿਰਨ ਨਿਕਲਿਆ ਹਿਰਨ ਉਸੇ ਵੇਲੇ ਦੌੜਿਆ, ਰਾਜੇ ਨੇ ਆਪਣਾ ਘੋੜਾ ਇਸਦੇ ਪਿੱਛੇ ਦੜਾ ਦਿੱਤਾ। ਹਿਰਨ ਦੇ ਪਿੱਛੇ ਜਾਂਦਿਆਂ ਜਾਂਦਿਆਂ ਰਾਜਾ ਬਹੁਤ ਜ਼ਿਆਦਾ ਅੱਗੇ ਲੰਘ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਤੇ ਇਸ ਰਾਜੇ ਦੇ ਜਿਹੜੇ ਸੈਨਿਕ ਪਿੱਛੇ ਰਹਿ ਗਏ, ਬਹੁਤ ਜ਼ਿਆਦਾ ਅੱਗੇ ਲੰਘਿਆ। ਹਿਰਨ ਦਾ ਪਤਾ ਹੀ ਨਾ ਲੱਗਾ ਕਿ ਗਿਆ ਕਿੱਧਰ ਹੈ। ਉਸ ਵੇਲੇ ਦੁਪਹਿਰ ਦਾ ਸਮਾਂ ਜਾਣ ਕਰਕੇ, ਗਰਮੀ ਜਾਣ ਕਰਕੇ ਦਰਖਤ ਦੀ ਭਾਲ ਕੀਤੀ, ਦਰਖਤ ਦੇ ਥੱਲੇ ਜਾ ਕਰਕੇ ਬੈਠ ਗਿਆ। ਜਦੋਂ ਦਰਖਤ ਦੇ ਥੱਲੇ ਬੈਠਾ ਜਾ ਕਰਕੇ ਉਸ ਵੇਲੇ ਇੱਕ ਛੋਟਾ ਜਿਹਾ ਲੜਕਾ 8-9 ਸਾਲ ਦਾ ਉਹ ਦੇਖ ਰਿਹਾ ਸੀ। ਉਹ ਜਦੋਂ ਦੇਖ ਰਿਹਾ ਉਸ ਨੇ ਆਪਣੀ ਮਾਤਾ ਨੂੰ ਘਰ ਦੇ ਵਿੱਚ ਜਾ ਕਰਕੇ ਦੱਸਿਆ, ਮਾਤਾ ਮੇਰੇ ਪਿਤਾ ਜੀ ਆ ਗਏ। ਉਹ ਕਹਿਣ ਲੱਗੀ ਕਿੱਥੋਂ ਆ ਗਏ, ਤੇਰੇ ਪਿਤਾ ਜੀ ਦਾ ਤੇ ਸਰੀਰ ਛੱਡਿਆ ਗਿਆ। ਕਹਿਣ ਲੱਗਾ ਨਹੀਂ ਆ ਗਏ ਨੇ, ਪਰ ਉਸ ਲੜਕੇ ਦੇ ਖਹਿੜਾ ਕਰਨ ਦੇ ਉੱਤੇ ਵਾਰ ਵਾਰ ਕਹਿਣ ਦੇ ਉੱਤੇ ਕਹਿੰਦੇ ਉਸ ਸਮੇਂ ਕੋਈ ਇਸਤਰੀ ਆਈ ਨਾਲ ਆਪਣੇ ਬੱਚੇ ਦੇ ਆਈ, ਹੋਰ ਮਨੁੱਖ ਪਿੰਡ ਦੇ ਆਏ, ਕੀ ਦੇਖਿਆ ਹੈ ਕਿ ਸਾਹਮਣੇ ਰਾਜਾ ਬੈਠਾ। ਉਸ ਸਮੇਂ ਉਸ ਇਸਤਰੀ ਨੇ ਆਣ ਕਰਕੇ ਕਿਹਾ, ਕਹਿਣ ਲੱਗੀ ਕਿ ਤੁਸੀਂ ਸਰੀਰ ਜਿਹੜਾ ਛੱਡ ਦਿੱਤਾ, ਭਾਵ ਸਾਨੂੰ ਧੋਖਾ ਦਿੱਤਾ, ਇੱਕ ਕਪਟ ਕੀਤਾ, ਤੁਸੀਂ ਤੇ ਚੰਗੇ ਭਲੇ ਬੈਠੇ ਹੋ, ਰਾਜਿਆਂ ਵਾਲੇ ਵਸਤਰ ਪਾਏ ਹੋਏ ਨੇ, ਰੌਲਾ ਪੈਣ ਲੱਗ ਪਿਆ। ਰਾਜਾ ਕਹੇ ਮੈਂ ਤੇਰਾ ਪਤੀ ਨਹੀਂ। ਉਹ ਕਹਿਣ ਲੱਗੀ ਕਿ ਤੂੰ ਮੇਰਾ ਪਤੀ ਹੈ, ਇਹਨੇ ਤੈਨੂੰ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਰ। ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਪਹੁੰਚੇ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਰੀ ਗੱਲ ਸੋਚ ਕਰ ਦਿੱਤੀ। ਫਿਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਜਿਹੜਾ ਤੇਰਾ ਪਤੀ ਉਸ ਨੂੰ ਤੂੰ ਕੀਤਾ। ਕਹਿਣ ਲੱਗੇ ਅਸੀਂ ਦੱਬਿਆ। ਗੁਰੂ ਸਾਹਿਬ ਕਹਿਣ ਲੱਗੇ ਉਸ ਜਗ੍ਹਾ ਨੂੰ ਪੁੱਟੋ। ਜਦੋਂ ਉਹ ਜਗ੍ਹਾ ਪੁੱਟੀ ਗਈ, ਹੂਬ ਹੂ ਕਹਿੰਦੇ ਉਹ ਜਿਹਾ ਸਰੀਰ ਨਿਕਲ ਆਇਆ। ਜਦੋਂ ਸਰੀਰ ਨਿਕਲਿਆ ਰਾਜੇ ਨੂੰ ਛੁਡਾਇਆ ਗਿਆ, ਉੱਥੋਂ ਰਾਜੇ ਨੂੰ ਲੈ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆ ਰਹੇ ਨੇ। ਤੇ ਰਸਤੇ ਦੇ ਵਿੱਚ ਹੁਣ ਰਾਜੇ ਨੇ ਪ੍ਰਸ਼ਨ ਕੀਤਾ ਗੁਰੂ ਪਾਤਸ਼ਾਹ ਜੀ। ਗੁਰੂ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਬੇਨਤੀ ਕਰਨੀ ਹੈ। ਰਾਤ ਮੈਂ ਸੁਪਨਾ ਦੇਖਿਆ, ਸੁਪਨੇ ਦੇ ਵਿੱਚ ਮਰ ਕੇ ਮੈਂ ਚੰਦਾਲਾਂ ਦੇ ਘਰੇ ਜਨਮ ਲਿਆ, ਉੱਥੇ ਮੇਰਾ ਪਰਿਵਾਰ ਹੋਇਆ, ਮੇਰੀ ਇਸਤਰੀ, ਮੇਰੇ ਬੱਚੇ, ਮਾਲਕ ਇਹ ਜਿਹੜਾ ਨਗਰ ਹੈ ਉਹੀ ਹੈ। ਉਹ ਜਿਹੜੀ ਇਸਤਰੀ ਆ ਉਹ ਮੇਰੀ ਸੁਪਨੇ ਦੇ ਵਿੱਚ ਇਸਤਰੀ ਸੀ, ਉਹ ਜਿਹੜੇ ਬੱਚੇ ਸਨ ਉਹ ਮੇਰੇ ਬੱਚੇ ਸਨ। ਗੁਰੂ ਪਾਤਸ਼ਾਹ ਮਹਾਰਾਜ ਜੀ ਲੋਕ ਸਾਰੇ ਮੈਂ ਰਾਤ ਸੁਪਨੇ ਦੇ ਵਿੱਚ ਦੇਖੇ ਨੇ, ਜਾਣੇ ਪਛਾਣੇ ਨੇ ਮੇਰੇ। ਤੇ ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਹੱਸ ਪਏ। ਗੁਰੂ ਸਾਹਿਬ ਮੁਸਕਰਾਏ, ਸਤਿਗੁਰੂ ਸਾਹਿਬ ਕਹਿਣ ਲੱਗੇ, ਰਾਜਨ ਤੂੰ ਇੱਕ ਪ੍ਰਸ਼ਨ ਕੀਤਾ, ਤੂੰ ਸਾਨੂੰ ਪੁੱਛਿਆ ਸੀ ਕਿ ਸਤਿਗੁਰਾਂ ਦੇ ਦਰਸ਼ਨਾਂ ਦਾ ਫਲ ਕੀ ਹੈ, ਇਸ ਕਰਕੇ ਅਸੀਂ ਹੁਣ ਤੈਨੂੰ ਦੱਸਦੇ ਹਾਂ ਕਿ ਗੁਰੂ ਦੇ ਦਰਸ਼ਨਾਂ ਦਾ ਫਲ ਕੀ। ਕਿਉਂ ਤੂੰ ਮਰ ਕਰਕੇ, ਗੱਲ ਸਹੀ ਹੈ ਕਿ ਤੇਰਾ ਅਗਲਾ ਜਿਹੜਾ ਜਨਮ ਹੈ ਇਹਨਾਂ ਚੰਡਾਲਾਂ ਦੇ ਘਰੇ ਹੋਣਾ ਸੀ, ਤੂੰ ਮਰ ਕਰਕੇ ਇਹਨਾਂ ਚੰਡਾਲਾਂ ਦੇ ਘਰੇ ਜਨਮ ਲੈਣਾ ਸੀ, ਪਰ ਤੂੰ ਗੁਰੂ ਦੇ ਦਰਸ਼ਨ ਕੀਤੇ, ਸਾਡੇ ਦਰਸ਼ਨ ਕੀਤੇ, ਇਸ ਕਰਕੇ ਤੈਨੂੰ ਦਰਸ਼ਨਾਂ ਦਾ ਇਹ ਫਲ ਪ੍ਰਾਪਤ ਹੋਇਆ ਹੈ। ਤੇਰਾ ਜਿਹੜਾ ਜਨਮ ਇਹ ਤੈਨੂੰ ਦੁੱਖ ਮਿਲਣਾ ਸੀ ਨਾ ਚੰਡਾਲਾਂ ਦੇ ਘਰੇ, ਤੂੰ 50 ਸਾਲ ਜਿਹੜੇ ਬਤੀਤ ਕਰਨੇ ਸਨ ਇਹ ਜਿਹੜਾ ਤੇਰਾ ਦੁੱਖ ਅਸੀਂ ਸੁਪਨੇ ਦੇ ਵਿੱਚ ਕੱਟਿਆ, ਸੁਪਨੇ ਦੇ ਵਿੱਚ ਇਹ ਤੇਰਾ ਜਨਮ ਬਤੀਤ ਕਰਾ ਦਿੱਤਾ। ਸੋ ਗੁਰਮੁਖੋ ਸਮੇਂ ਸਤਿਗੁਰਾਂ ਦੇ ਚਰਨਾਂ ਦੇ ਤਹਿਤ ਐਸੇ ਬਖਸ਼ਿਸ਼ ਹੈ ਸਤਿਗੁਰੂ ਦੇ ਦਰਸ਼ਨਾਂ ਦੇ ਵਿੱਚ, ਤਾਂ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਨੇ। ਮਾਲਕ ਸਾਨੂੰ ਸਮਝਾਉਂਦੇ ਆ ਦਰਸ਼ਨ ਦੇ ਸਗਲ ਦੁੱਖ ਨੱਸ ਹੈ। ਗੁਰਮੁਖੋ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਨੱਸ ਜਾਂਦੇ ਹੈ। ਜੇ ਕਿਤੇ ਆਉਣ ਵਾਲੇ ਜਨਮ ਵੀ ਅਸੀਂ ਭੈੜੇ ਲੈਣੇ ਹੋਣ ਤਾਂ ਮਾੜੇ ਕਰਮ ਕੀਤੇ ਹੋਣ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸੁਪਨੇ ਦੇ ਵਿੱਚ ਬਤੀਤ ਕਰਾ ਦਿੰਦੇ, ਕਿਉਂਕਿ ਉਹ ਲੇਖ ਵੀ ਨਹੀਂ ਮਿਟਦੇ, ਕਿਉਂਕਿ ਸਤਿਗੁਰੂ ਨੇ ਜਿਹੜੇ ਲਿਖ ਦਿੱਤੇ, ਜਿਹੜੇ ਪਰਮੇਸ਼ਰ ਨੇ ਲਿਖ ਦਿੱਤੇ, ਪਰ ਗੁਰੂ ਮਹਾਰਾਜ ਸਾਹਿਬ ਦੀ ਯੁਕਤੀ ਦੇ ਨਾਲ ਗੁਰਮੁਖੋ ਜੀ ਦੇ ਸਾਰੇ ਦੁੱਖਾਂ ਨੂੰ ਸਾਰੇ ਦੇਖਾਂ ਨੂੰ ਸੁਪਨਿਆਂ ਦੇ ਵਿੱਚ ਮਿਟਾ ਦਿੰਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਵਿੱਚ ਫਲ ਹੈ। ਤਾਂ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ, ਝੱਖੜ ਝੱਜ ਇਹੋ ਵਰਤਾ ਵੀ ਗੁਰ ਦੇਸਨ ਜਾਈ, ਸਮੁੰਦਰ ਸਾਗਰ ਹੋ ਗਏ ਬਹੁ ਸਾਰਾ ਗੁਰ ਤੇ ਲੰਘ ਗੁਰੂ ਸਾਹਿਬ। ਗੁਰੂ ਮਹਾਰਾਜ ਸਾਹਿਬ ਕਹਿੰਦੇ ਭਾਵੇਂ ਝੱਖੜ ਝਾਗੀ ਵੀ ਉਹ ਵਰਤਾ ਵੀ ਪੈਂਦਾ ਹੋਵੇ, ਜੋ ਮਰਜ਼ੀ ਹੁੰਦਾ ਹੋਵੇ, ਵੀ ਗੁਰ ਦੇਸਨ ਜਾਈ ਕਹਿੰਦੇ ਤਾਂ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ, ਗੁਰੂ ਦੇ ਦਰਸ਼ਨਾਂ ਤੋਂ ਵਾਂਝਾ ਨਾ ਰਹਿ ਜਾਵੀ, ਤਾਂ ਵੀ ਤੇ ਦਰਸ਼ਨ ਕਰ ਜਾ ਸਕ। ਸਮੁੰਦ ਸਾਗਰ ਹੋ ਗਏ ਬਹੁ ਸਾਰਾ ਗੁਰ ਸਿੱਖ ਲੰਘ ਗੁਰੂ ਪੈ ਜਾਈ। ਕਹਿੰਦੇ ਗੁਰਮੁਖ ਪਿਆਰੇ ਭਾਵੇਂ ਸਮੁੰਦਰ ਖਾਰਾ ਹੈ, ਜਿਸ ਤਰੀਕੇ ਦੇ ਨਾਲ ਕਿੰਨੀਆਂ ਕਠਿਨਾਈਆਂ ਹੋਣ, ਪਰ ਗੁਰੂ ਦੇ ਸਿੱਖ ਨੂੰ ਚਾਹੀਦਾ ਗੁਰੂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਗੁਰੂ ਸਾਹਿਬ ਜੀ ਦੀ ਬਾਣੀ ਜਾ ਕਰਕੇ ਸੁਣ, ਸਤ ਸੰਗਤ ਕਰੇ ਤੇ ਗੁਰੂ ਦੇ ਸਿੱਖ ਨੂੰ ਦੱਸਦਾ, ਕਿਉਂ ਗੁਰੂ ਦੇ ਦਰਸ਼ਨਾਂ ਦੇ ਵਿੱਚ ਫਲ ਹੈ। ਸਤਿਗੁਰਾਂ ਦੇ ਦਰਸ਼ਨ ਸਾਡੇ ਤੇ ਬਖਸ਼ ਕਰਨ ਵਾਲੇ ਨੇ, ਇਸ ਕਰਕੇ ਦਰਸ਼ਨ ਦੇ ਸਗਲ ਦੁੱਖ ਨਾਲ ਮਾਲਕ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਚਰਨ ਕਮਲ ਬਰਿਹਾਰਾ, ਮਾਲਕ ਆਪ ਜੀ ਦੇ ਐਸੇ ਜਿਹੜੇ ਚਰਨ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਡੇ ਤੇ ਬਖਸ਼ਾ ਕਰਨ ਵਾਲੇ ਨੇ, ਕਿਰਪਾ ਕਰਕੇ ਅਸੀਂ ਆਪ ਜੀ ਦੇ ਚਰਨਾਂ ਕਮਲਾਂ ਤੋਂ ਬਲਿਹਾਰ ਜਾਣਾ ਕਰੀਏ। ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ,
ਸਤ ਪਰਮੇਸ਼ਰ ਸਤ ਸਾਧ ਜਨ ਨਿਚਲ ਹਰ ਕਾ ਨਾਉ।
ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਮਾਲਕ ਸਮਝਾਉਂਦੇ ਆ, ਸਤ ਪਰਮੇਸ਼ਰ ਪਰਮੇਸ਼ਰ ਸੱਚਾ ਹੈ, ਉਹ ਮਾਲਕ ਵਾਹਿਗੁਰੂ ਸੱਚਾ ਹੈ, ਹੁਣ ਨਹੀਂ ਉਹ ਪਹਿਲਾਂ ਵੀ ਸੱਚਾ ਸੀ, ਹੁਣ ਅੱਗੇ ਵੀ ਸੱਚਾ, ਹੁਣ ਵੀ ਸੱਚਾ, ਆਦਿ ਸੱਚ ਜਗਾਦ ਸੱਚ ਹੈ, ਸੀ ਸੱਚ ਨਾਨਕ ਉਸੀ ਸੱਚ। ਉਹ ਪਰਮੇਸ਼ਰ ਵਾਹਿਗੁਰੂ ਪਹਿਲਾਂ ਵੀ ਸੱਚਾ ਹੈ, ਪਰਮੇਸ਼ਰ ਵਾਹਿਗੁਰੂ ਵਰਤਮਾਨ ਸਮੇਂ ਦੇ ਵਿੱਚ ਵੀ ਸੱਚਾ ਹੈ, ਪਰਮੇਸ਼ਰ ਵਾਹਿਗੁਰੂ ਗੁਰਮੁਖੋ ਅੱਗੇ ਜਿਹੜਾ ਸਮਾਂ ਆ ਰਿਹਾ ਹੈ ਨਾ, ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਤ ਪਰਮੇਸ਼ਰ ਸੱਚਾ ਹੈ, ਪਰਮੇਸ਼ਰ ਸਤ ਸਾਧ ਜਨ ਗੁਰਮੁਖ ਪਿਆਰਿਓ ਸੱਚੇ ਹਨ, ਉਹ ਪਰਮੇਸ਼ਰ ਦੇ ਸਾਧ ਜਨ ਵਿਗਿਆਪਕ ਸਾਧ, ਜਿਹਨਾਂ ਨੇ ਮਨ ਨੂੰ ਸਾਧ ਲਿਆ, ਕਿਉਂਕਿ ਉਹ ਵੀ ਸੱਚੇ, ਜਿਹਨਾਂ ਨੇ ਸੱਚੇ ਦੀ ਆਰਾਧਨਾ ਕੀਤੀ, ਜਿਹਨਾਂ ਨੇ ਸੱਚੇ ਦੇ ਨਾਮ ਨੂੰ ਜਪਿਆ। ਪਰ ਇਹ ਬਖਸ਼ਾਂ ਕਿਵੇਂ ਹੋਈਆਂ? ਨਿਚਲ ਹਰਕਾ ਨਾਮ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ ਗੁਰਮੁਖ ਪਿਆਰਿਓ, ਇਸ ਮਨ ਨੂੰ ਨਿਚਲ ਕਰ ਦੇਣ ਵਾਲਾ, ਜਿਹੜਾ ਮਨ ਸਾਡਾ ਚਲਾਇਮਾਨ ਹੈ ਇਸ ਨੂੰ ਫਸਾ ਦੇਣ ਵਾਲਾ, ਐਸਾ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਤੇ ਐਸੇ ਮਾਲਕ ਦੇ ਵਿੱਚ ਬਖਸ਼ਿਸ਼ ਹੈ ਜਿਹੜਾ ਸੱਤ ਸਰੂਪ ਪਰਮੇਸ਼ਰ ਵਾਹਿਗੁਰੂ ਹੈ। ਗੁਰਮੁਖ ਪਿਆਰਿਓ ਜਿਹੜਾ ਐਸੇ ਨਿਚਲ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦਾ, ਉਹਦਾ ਮਨ ਚਲਾਇਮਾਨ ਤੋਂ ਨਿਚਲ ਹੋ ਜਾਂਦਾ, ਟਿਕ ਜਾਂਦਾ, ਉਹ ਸੱਤ ਸਰੂਪ ਹੀ ਬਣ ਜਾਂਦਾ ਹੈ।
ਭਗਤ ਭਾਵਨੀ ਪਾਰ ਬ੍ਰਹਮ ਕੀ ਅਬਨਾਸੀ ਗੁਣ ਗਾਓ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਗੁਰਸਿੱਖਾਂ ਭਗਤੀ ਦੇ ਵਿੱਚ ਕਰਦੇ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਭਗਤੀ ਪਾਰ ਬ੍ਰਹਮ ਦੀ ਜਿਹੜੀ ਕਰਨੀ ਹੈ ਨਾ, ਕਹਿੰਦੇ ਉਹ ਭਗਤੀ ਕਰ ਭਾਵਨੀ, ਭਾਵਨੀ ਕਹਿੰਦੇ ਆ ਗੁਰਮੁਖ ਪਿਆਰਿਓ ਪ੍ਰੇਮਾ ਭਗਤ, ਪ੍ਰੇਮ ਨੂੰ ਕਹਿੰਦੇ ਆ, ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਪਰਮੇਸ਼ਰ ਦੀ ਭਗਤੀ ਕਰ, ਮਾਲਕ ਦੀ ਬੰਦਗੀ ਕਰ, ਕਿਉਂ ਪ੍ਰੇਮ ਤੋਂ ਬਗੈਰ ਪਰਮੇਸ਼ਰ ਦੀ ਪ੍ਰਾਪਤੀ। ਤਾਂ ਹੀ ਉਹ ਸਤਿਗੁਰੂ ਸਾਚ ਕਹੋ ਸੁਣ ਦੇਹੋ ਸਭੈ ਜਿਨ ਪ੍ਰੇਮ ਜੋ ਤਿੰਨ ਹੀ ਪ੍ਰਾਪਤ ਆਈ। ਜਿਹਨਾਂ ਨੇ ਪ੍ਰੇਮ ਕੀਤਾ ਹੈ ਨਾ ਗੁਰਮੁਖੋ, ਉਹਨਾਂ ਨੇ ਪ੍ਰਭੂ ਦੀ ਪ੍ਰਾਪਤੀ ਕਰ ਲਈ, ਉਹਨਾਂ ਨੇ ਮਾਲਕ ਦੀ ਪ੍ਰਾਪਤੀ ਕਰ ਲਈ ਹੈ, ਪਰਮੇਸ਼ਰ ਦੇ ਵਿੱਚ ਭੇਦ ਹੋ ਗਏ ਜਿਹਨਾਂ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਕਰ ਲਿਆ। ਇਸ ਕਰਕੇ ਭਗਤ ਭਾਵਨੀ ਪਾਰ ਬ੍ਰਹਮ, ਪਾਰ ਬ੍ਰਹਮ ਦੀ ਭਗਤੀ ਕਰ, ਪ੍ਰੇਮਾ ਭਗਤੀ ਕਰ ਪਰਮੇਸ਼ਰ ਵਾਹਿਗੁਰੂ ਦੇ ਨਾਲ। ਅਬਨਾਸੀ ਗੁਣ ਗਾਓ, ਜਿਹੜਾ ਨਾਸ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ ਪ੍ਰੇਮ ਦੇ ਸਹਿਤ ਉਸ ਮਾਲਕ ਦੇ ਗੁਣਾਂ ਨੂੰ ਗਾਉਣਾ ਕਰ।
ਆਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਕਟਾ ਆਧਾਰ।
ਤੇ ਉਹ ਪਰਮੇਸ਼ਰ ਵਾਹਿਗੁਰੂ ਮਨ ਦੀਆਂ ਗਮਤਾਂ ਤੋਂ ਪਰੇ ਹੈ। ਗੁਰਮੁਖ ਪਿਆਰਿਓ ਅਗੋਚਰ ਇੰਦਰੀਆਂ ਦੇ ਜਿਸੇ ਤੋਂ ਪਰੇ ਹੈ। ਫਿਰ ਤੋਂ ਉਹਦੀ ਕੀਮਤ ਨਹੀਂ ਪਾਇਆ ਜਾ ਸਕਦੀ, ਉਹਦਾ ਕੋਈ ਮਾਪਦੰਡ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਿਹੜਾ ਪਰਮੇਸ਼ਰ ਵਾਹਿਗੁਰੂ ਸਗਲ ਘਟਾ ਕਾ ਆਧਾਰ, ਗੁਰਮੁਖ ਪਿਆਰਿਓ ਸਿਰ ਸਾਰੀਆਂ ਘਟਾਵਾਂ ਦਾ, ਘਟਾ ਤੋਂ ਭਾਵ ਸਾਰੇ ਹਿਰਦਿਆਂ ਦਾ, ਸਾਰੇ ਜੀਵਾਂ ਦਾ, ਸਾਰੀ ਸ੍ਰਿਸ਼ਟੀ ਦਾ ਆਧਾਰ ਆਸਰਾ ਸਰੂਪ ਹੈ।
ਨਾਨਕ ਵਾਹੋ ਵਾਹੋ ਕਹੋ ਤਾ ਕਹੋ ਚਾਕਾ ਅੰਤ ਨ ਪਰਵਾਰ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਕਰਦੇ, ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਗੁਰਸਿੱਖਾ ਉਸ ਮਾਲਕ ਨੂੰ ਵਾਹੋ ਵਾਹੋ ਕਹਿ, ਉਸ ਪਰਮੇਸ਼ਰ ਵਾਹਿਗੁਰੂ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ, ਵਾਹਿਗੁਰੂ ਵਾਹਿਗੁਰੂ ਇਸ ਤਰੀਕੇ ਦੇ ਨਾਲ ਉਹ ਮਾਲਕ ਤੋਂ ਵਾਹਿਗੁਰੂ ਦੀ ਬੰਦਗੀ ਕਰ, ਜਿਹੜਾ ਪਰਮੇਸ਼ਰ ਵਾਹਿਗੁਰੂ ਬਹੁ ਸਰੂਪ ਹੈ, ਜਿਸ ਪਰਮੇਸ਼ਰ ਵਾਹਿਗੁਰੂ ਦਾ ਜਾਕਾ ਅੰਤ ਨ ਪਾਰ, ਜਿਸ ਪਰਮੇਸ਼ਰ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਸੇ ਨੇ ਪਾਰਾਵਾਰ ਨਹੀਂ ਪਾਇਆ, ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਪਾਇਆ ਹੀ ਨਹੀਂ। ਕਈ ਸਤਿਗੁਰੂ ਸਾਹਿਬ ਨੇ ਅੰਤ ਨਾ ਸਹਿਣ ਦਾ ਅੰਤ, ਅੰਤ ਨਾ ਕਰਨਾ ਦੇਹ ਦਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਮਾਲਕ ਤੇਰਾ ਕਿਸੇ ਪ੍ਰਕਾਰ ਅੰਤ ਨਹੀਂ ਪਾਇਆ ਜਾ ਸਕਦਾ। ਇਸਾ ਜਿਹੜਾ ਪਰਮੇਸ਼ਵਰ ਵਾਹਿਗੁਰੂ, ਜਿਸ ਪਰਮੇਸ਼ਵਰ ਦਾ ਨਾ ਕਿਸੇ ਨੇ ਪਾਰ ਪਾਇਆ, ਨਾ ਕਿਸੇ ਨੇ ਪਾਇਆ, ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਉਸ ਪਰਮੇਸ਼ਵਰ ਵਾਹੋ ਵਾਹੋ ਕਹਿਣਾ ਕਰ, ਉਸ ਮਾਲਕ ਵਾਹਿਗੁਰੂ ਦੇ ਨਾਮ ਵਾਹਿਗੁਰੂ ਵਾਹਿਗੁਰੂ ਕਰਕੇ ਜਪਣਾ ਕਰ, ਜਿਹੜਾ ਪਰਮੇਸ਼ਰ ਵਾਹਿਗੁਰੂ ਸਭ ਤੋਂ ਵੱਡਾ, ਸਭ ਤੋਂ ਉੱਚਾ ਮਾਲਕ ਵਾਹਿਗੁਰੂ, ਐਸੇ ਪਰਮੇਸ਼ਰ ਜਿਹੜਾ ਪਰਮੇਸ਼ਰ ਸੁੱਖ ਬਖਸ਼ਣ ਵਾਲਾ ਹੈ, ਐਸੇ ਸਤਿਗੁਰਾਂ ਦੀ ਕਰਤਾ ਦੀ ਸਾਧਨਾ ਕਰਕੇ ਰਹਿ, ਪਾਵਨ ਉਪਦੇਸ਼ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਆਪਾਂ ਨੂੰ ਬਖਸ਼ਿਆ, ਦਾਸ ਪਾਸੋਂ ਸਤਿਗੁਰਾਂ ਦੀ ਸਬਦ ਡਰ ਕਰਦੀ ਬਖਸ਼ਣੀ। ਇਹੋ ਸੱਜਣ ਆਸਿਸ਼ਨਾ ਜਗਵਾਹਿ ਸਾਹਿਬ ਸਿਓ ਮੇਲ, ਦੇਖੈ ਕਤਹਿ ਨ ਟੁੱਟੀਐ ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।